ਸਾਰੇ ਦਰਸ਼ਕ ਸਰੋਤਿਆਂ ਤੇ ਪ੍ਰਬੰਧਕਾਂ ਦੇ
ਓਏ ਆਦਾ ਤਾਰਾ ਬਾਰਾ ਫੇਰ ਬੋਲ ਲੋ ਓਏ ਮੇਰੀ ਵੀ ਸੁਣ ਲੋ
ਓ ਹੋ ਯਾਰ ਕਿਉਂ ਰੋਲਾ ਪਾਇਆ ਕੌਣ ਹੈ
ਓਏ ਮੈਂ ਕਮੇਡੀ ਕਲਾਕਾਰ ਮੁਕੀਲਾ ਮਾਨ ਤੇ ਅੱਜ ਆਪਣੇ ਦਰਸ਼ਕਾਂ ਨੂੰ ਮੈਂ ਵੀ ਕੁਝ ਸੁਣਾਉਣਾ ਚਾਹੁੰਦਾ
ਯਾਰ ਤੁਸੀਂ ਮਾਨਾਂ ਨੇ ਤਾਂ ਪਹਿਲਾਂ ਹੀ ਸਾਰੀ ਦੁਨੀਆ ਨੂੰ ਬਾਣੀ ਪਾ ਰੱਖਿਆ ਪਹਿਲਾਂ ਗੁਰਦੇਵ ਸਿੰਘ ਮਾਨ ਫਿਰ ਬਾਬੂ ਸਿੰਘ ਮਾਨ ਫਿਰ ਗੁਰਦਾਸ ਮਾਨ ਫਿਰ ਹਰਭਜਨ ਮਾਨ ਫਿਰ ਉਹਦੇ ਪਾਪੇ ਦਾ ਛੋਟਾ ਮੁੰਡਾ ਗੁਰਸੇਵਕ ਮਾਨ ਫਿਰ ਭਗਵੰਤ ਮਾਨ ਫਿਰ ਬੱਬੂ ਮਾਨ ਹੁਣ ਤੂੰ ਕਿਹੜੇ ਮਾਨ ਦਾ ਚੇਲਾ ਜੰਮ ਪਿਆ
ਨਹੀਂ ਮਾਨਦਾ ਪਰ ਮੇਰੀ ਵੀ ਸੁਣ ਲੋ
ਓਹੋ ਯਾਰ ਅੱਜ ਕੱਲ੍ਹ ਤਾਂ ਹਰ ਕੋਈ ਆਪਦੀ ਸੁਣਾਉਣੀ ਚਾਹੁੰਦਾ ਮੁੰਡਾ ਕੁੜੀ ਨੂੰ ਕਹਿੰਦਾ ਮੇਰੀ ਵੀ ਸੁਣ ਲਓ ਬੁੜਾ ਬੁੜੀ ਨੂੰ ਕਹਿੰਦਾ ਮੇਰੀ ਵੀ ਸੁਣ ਲਓ ਡਾਕਟਰ ਮਰੀਜ਼ ਨੂੰ ਕਹਿੰਦਾ ਮੇਰੀ ਸੁਣ ਲਓ ਮੈਡਮ ਬੱਚਿਆਂ ਨੂੰ ਕਹਿੰਦੀ ਮੇਰੀ ਸੁਣ ਲਓ ਤੂੰ ਸੁਣਾ ਲੈ ਯਾਰ ਹੁਣ
ਓਏ ਐਂ ਕਿਵੇਂ ਸੁਣਾਵਾਂ ਪਹਿਲਾਂ ਝੂਠੀਆਂ ਤਰੀਫਾਂ ਕਰਕੇ ਮੈਨੂੰ ਫੂਕ ਛਕਾ ਫਿਰ ਵਧੀਆ ਤਰੀਕੇ ਨਾਲ ਦਰਸ਼ਕਾਂ ਦੇ ਸਾਹਮਣੇ ਲਿਆ
ਸਾਰੇ ਦਰਸ਼ਕ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਮੁਕੇਸ਼ ਗਿੱਦੜਬਾਹਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਸ ਕਲਾਕਾਰ ਨੂੰ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਿਆ ਵੈਸੇ ਮੇਰਾ ਉਹਨੂੰ ਪੇਸ਼ ਕਰਨ ਦਾ ਕੋਈ ਮੂਡ ਨਹੀਂ ਸੀ ਪਰ ਮੇਰੀ ਵੀ ਇਹ ਬਹੁਤ ਵੱਡੀ ਮਜਬੂਰੀ ਹੈ ਕਿਉਂਕਿ ਉਹਦੀ ਗੱਲ ਸੁਣਨਾ ਵੀ ਜ਼ਰੂਰੀ ਹੈ ਜੀ ਹਾਂ ਜੋ ਤੁਹਾਡੇ ਕੰਨ ਖਾਣ ਆ ਰਿਹਾ ਹੈ ਤੁਹਾਨੂੰ ਕਰਨ ਪਰੇਸ਼ਾਨ ਆ ਰਿਹਾ ਹੈ ਕਮੇਡੀ ਦਾ ਪਹਿਲਵਾਨ ਆ ਰਿਹਾ ਹੈ ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਨਾਲ ਵਕੀਲਾ ਮਾਨ ਆ ਰਿਹਾ ਹੈ ਵਕੀਲਾ ਮਾਨ ਆ ਰਿਹਾ ਹੈ
ਬੋਲੀ ਨਾ ਬੋਲੀ ਨਾ ਮੇਰਾ ਮਤਲਬ ਚੁੱਪ ਕਰ ਜਾ ਕਿਉਂਕਿ ਮੇਰੇ ਬੋਲਣ ਨੇ ਪਹਿਲਾਂ ਹੀ ਪਸੂੜੀ ਪਾਈ ਹੋਈ ਆ ਇਸ ਕਰਕੇ ਮੇਰੇ ਆਪਣਿਆਂ ਨੇ ਹੀ ਮੇਰੇ ਬੋਲਣ ਤੇ ਪਾਬੰਦੀ ਲਾਈ ਹੋਈ ਆ ਐ ਕਹਿੰਦੇ ਇਹਨੂੰ ਚੁੱਪ ਹੀ ਰਹਿਣ ਦਿਓ ਨਹੀਂ ਤਾਂ ਬੜਿਆ ਕੰਮ ਵਿਗਾੜੂਗਾ ਓਏ ਜੇ ਵਕੀਲਾ ਮਾਨ ਇੱਕ ਵਾਰੀ ਬੋਲਦਾ ਤਾਂ ਪੱਪਣੀ ਪਾੜੂਗਾ ਕਿਉਂਕਿ ਇੱਥੇ ਸੱਚ ਬੋਲਣ ਵਾਲੇ ਨੂੰ ਚਹੇੜੀ ਕਹਿੰਦੇ ਆ ਓਏ ਅਸੀਂ ਉਸ ਦੇਸ਼ ਦੇ ਵਾਸੀ ਹਾਂ ਜਿੱਥੇ ਸੱਚ ਨੂੰ ਕਮੇਡੀ ਕਹਿੰਦੇ ਆ ਬੜਾ ਕਹਿੰਦਾ ਭਾਈ ਸੰਭਲ ਕੇ ਮੂੰਹ ਖੋਲੋ ਓਏ ਇੱਕ ਪਾਸੇ ਕਹਿੰਦੇ ਸੱਚ ਕੌੜਾ ਹੁੰਦਾ ਦੂਜੇ ਪਾਸੇ ਕਹਿੰਦੇ ਹਮੇਸ਼ਾ ਮਿੱਠਾ ਬੋਲੋ ਆ ਕੌੜੇ ਮਿੱਠੇ ਨੂੰ ਛੱਡ ਕੇ ਕੋਈ ਹੋਰ ਵਿਸ਼ਾ ਚੁਣ ਲਓ ਮੈਂ ਤਾਂ ਸਾਰੇ ਲੋਕਾਂ ਨੂੰ ਇਹੀ ਕਹਿੰਦਾ
ਯਾਰ ਕੀ ਕਹਿੰਦਾ
ਓਏ ਕੋਈ ਮੇਰੀ ਵੀ ਸੁਣ ਲਓ ਮੈਨੂੰ ਬਣਾ ਹੋਰ ਵੀ ਬਹੁਤ ਸਾਰੇ ਆਪਣੀ ਗੱਲ ਸੁਣਾਉਣਾ ਚਾਹੁੰਦੇ ਆ ਕਈ ਰੈਲੀਆਂ ਦੇ ਵਿੱਚ ਲੋਕਾਂ ਨੂੰ ਭੜਕਾਉਂਦੇ ਆ ਕਈ 20-20 ਲੱਖ ਲਾ ਕੇ ਟੈਸਟ ਕਰਾਉਂਦੇ ਆ ਕਈ ਡੰਗਰ ਵੱਛਾ ਵੇਚ ਕੇ ਟੀਵੀ ਤੇ ਆਉਂਦੇ ਆ ਐਦਾਂ ਲੀਡਰ ਬਣਨ ਦਾ ਬੇਸ਼ੱਕ ਗਾਉਣ ਦਾ ਮਸਲਾ ਤਾਂ ਸਾਰਾ ਆਪਦੀ ਗੱਲ ਸੁਣਾਉਣ ਦਾ ਮੇਰੀ ਤਾਂ ਬਸ ਸਰਕਾਰੀ ਸਕੂਲ ਦੀਆਂ ਮੈਡਮਾਂ ਨੂੰ ਬੇਨਤੀ ਆ
ਹੁਣ ਮੈਡਮਾਂ ਨੂੰ ਕੀ ਬੇਨਤੀ ਹੈ ਯਾਰ
ਕੁਛ ਸਵੈਟਰਾਂ ਘਰੇ ਜਾ ਕੇ ਬੋਲ ਲਓ ਐ ਜਿੱਥੇ ਦੂਜੇ ਕਲਾਕਾਰਾਂ ਦੀਆਂ ਕੈਸਟਾਂ ਸੁਣਦੇ ਹੋ ਉੱਥੇ ਮੇਰੀ ਵੀ ਸੁਣ ਲਓ ਮੈਥੋਂ ਬਿਨਾਂ ਹੋਰ ਵੀ ਬਹੁਤ ਸਾਰੇ ਬੋਲਣ ਨੂੰ ਤਰਸਦੇ ਆ ਬੇਸ਼ੱਕ ਮੈਂ ਆਪ ਨਹੀਂ ਦੇਖਿਆ ਲੋਕ ਦੱਸਦੇ ਆ
ਕੀ ਦੱਸਦੇ ਆ
ਆ ਕਹਿੰਦੇ ਟੀਵੀ ਤੇ ਇੱਕ ਪ੍ਰੋਗਰਾਮ ਆਉਂਦਾ ਜਿਹਦੇ 'ਚ ਸਾਰੇ ਕਾਮੇਡੀ ਕਲਾਕਾਰ ਵਸਦੇ ਆ ਪਰ ਘੰਟੇ ਦੇ ਪ੍ਰੋਗਰਾਮ 'ਚ 55 ਮਿੰਟ ਕੱਲੇ ਨਵਜੋਤ ਸਿੱਧੂ ਹੀ ਹੱਸਦੇ ਆ ਤਾਂ ਪ੍ਰੋਗਰਾਮ ਪੇਸ਼ ਕਰਨ ਵਾਲਾ ਕਲਾਕਾਰ ਕਹਿੰਦਾ
ਕੀ ਕਹਿੰਦਾ
ਉਹ ਕਹਿੰਦਾ ਸਿੱਧੂ ਸਾਹਿਬ ਹੁਣ ਮੇਰੀ ਵੀ ਸੁਣ ਲਓ ਬਿਮਾਰ ਲੋਕਾਂ ਲਈ ਇੱਕੋ ਇੱਕ ਸਹਾਰਾ ਹਸਪਤਾਲ ਹੁੰਦਾ ਮਰੀਜ਼ ਦੇ ਨਾਲ ਵਾਲਾ ਤਾਂ ਨਰਸਾਂ ਨੂੰ ਦੇਖ ਕੇ ਖੁਸ਼ਹਾਲ ਹੁੰਦਾ ਪਰ ਰੱਬ ਹੀ ਜਾਣਦਾ ਜਿਹੜਾ ਉੱਥੇ ਮਰੀਜ਼ਾਂ ਦਾ ਹਾਲ ਹੁੰਦਾ ਜਦੋਂ ਨਰਸਾਂ 6-6 ਘੰਟੇ ਬੁਆਏਫ੍ਰੈਂਡ ਦੇ ਨਾਲ ਮੋਬਾਈਲ ਤੇ ਗੱਪਾਂ ਮਾਰਦੀਆਂ ਤਾਂ ਦਰਦਾਂ ਦੇ ਨਾਲ ਕਰਲਾਉਂਦਾ ਹੋਇਆ ਮਰੀਜ਼ ਚੀਕਾਂ ਮਾਰਦਾ
ਉਹ ਕਿਵੇਂ
ਉਹ ਕਹਿੰਦਾ ਕੋਈ ਮੇਰੀ ਵੀ ਸੁਣ ਲਓ
ਅੱਜ ਨਹੀਂ ਮੈਂ ਕਾਫੀ ਚਿਰ ਦਾ ਸ਼ਰਮੇ ਨਾਲ ਬਣਾਲੀ ਜੋੜੀ ਇੱਕ ਅੰਨਾ ਤੇ ਇੱਕ ਘੋੜੀ ਬਿਨ ਵੋਟਾਂ ਤੋਂ ਨੇਤਾ ਆਪਣਾ ਮੈਨੂੰ ਵੀ ਚੁਣ ਲਓ ਕੋਈ ਮੇਰੀ ਵੀ ਸੁਣ ਲਓ ਕੋਈ ਮੇਰੀ ਵੀ ਸੁਣ ਲਓ ਤੇ ਗੁਣ ਵੀ ਗਾਵਾਂ ਫਿਲਮਾਂ ਦੀ ਗੱਲ ਵੀ ਕਰਨੀ ਕਈਆਂ ਦੀ ਚੌਂਕੀ ਭਰਨੀ ਚੰਗਾ ਮਾੜਾ ਤੁਹਾਡੇ ਹੱਥ ਵਿੱਚ ਦੁੱਧੋਂ ਪਾਣੀ ਪੁਣ ਲਓ ਕੋਈ ਮੇਰੀ ਵੀ ਸੁਣ ਲਓ ਕੋਈ ਮੇਰੀ ਵੀ ਸੁਣ ਲਓ ਓਏ ਹੁਣ ਤਾਂ ਸੁਣ ਲਓ ਚੁੱਪ ਕਰਾਉਂਦਾ ਉਹ ਆਪ ਬੋਲਣਾ ਚਾਹੁੰਦਾ ਘਰ ਵਿੱਚ ਬੋਲਦੀ ਰਹਿੰਦੀ ਬਾਪੂ ਨੂੰ ਬੇਬੇ ਕਹਿੰਦੀ ਸਬਜ਼ੀ ਦਾਲ ਬਣਾ ਕੇ ਪਹਿਲਾਂ ਪਿੱਛੋਂ ਆਟਾ ਗੁੰਨ ਲਓ ਕੋਈ ਮੇਰੀ ਵੀ ਸੁਣ ਲਓ ਕੋਈ ਮੇਰੀ ਵੀ ਸੁਣ ਲਓ ਵੇ ਬੋਲਿਆ ਹੁਣ ਤਾਂ ਸੁਣ ਲਾ ਵੇਖੀ ਚੱਲ ਮਾਨ ਵਕੀਲੇ ਆਸ਼ਕ ਨੀ ਗੁੱਜੇ ਰਹਿੰਦੇ ਕੁੜੀਆਂ ਨੂੰ ਮੁੰਡੇ ਕਹਿੰਦੇ ਸੋਹਣੀ ਸੱਸੀ ਹੀਰ ਦੇ ਵਾਲਾ ਤੁਸੀਂ ਵੀ ਸੋਹਣਿਓ ਗੁਣ ਲਓ ਕੋਈ ਮੇਰੀ ਵੀ ਸੁਣ ਲਓ ਕੋਈ ਮੇਰੀ ਵੀ ਸੁਣ ਲਓ ਸੋਹਣਿਓ ਆਸ਼ਕਾਂ ਦੀ ਵੀ ਸੁਣ ਲਓ
ਯਾਰ ਮਾਨਾ ਮੈਨੂੰ ਪਤਾ ਲੱਗਿਆ ਕੱਲ ਤੂੰ ਮੇਲਾ ਵੇਖਣ ਗਿਆ ਸੀ ਕੋਈ ਮੇਲੇ ਦੀ ਸੁਣਾ ਦੇ ਗੱਲਬਾਤ
ਲੈ ਮੇਲੇ ਦੀ ਸੁਣ ਲਾ ਇੱਕ ਪਾਸੇ ਤਾਂ ਲੀਡਰ ਦਿਲ ਦੀ ਭੜਾਸ ਕੱਢੀ ਜਾਂਦੇ ਆ ਵੱਡੇ ਵੱਡੇ ਗੱਪ ਛੱਡੀ ਜਾਂਦੇ ਆ ਆ ਸੜਕ ਸਾਲੇ ਛੋਟੇ ਜਿਹੇ ਪਿੰਜਰੇ 'ਚ ਮੋਟਰਸਾਈਕਲ ਭਜਾਈ ਜਾਂਦੇ ਆ ਬਾਜ਼ੀਆਂ ਪਾਉਣ ਵਾਲੇ ਪੁੱਠੀਆਂ ਛਾਲਾਂ ਲਾਈ ਜਾਂਦੇ ਆ ਭਲਵਾਨਾਂ ਦੀ ਕੁਸ਼ਤੀਆਂ ਤੇ ਕੁੱਕੜਾਂ ਦੀ ਲੜਾਈ ਹੁੰਦੀ ਆ ਹਰ ਕਿਸੇ ਨੇ ਮੇਲੇ 'ਚ ਆਪਦੀ ਆਪਦੀ ਕਾਂ ਰੋਲੀ ਪਾਈ ਹੁੰਦੀ ਆ ਕੋਈ ਬੈਠਾ ਬਾਹ ਤੇ ਮੋਰਨੀਆਂ ਖੁਣਦਾ ਸਿਆਣੇ ਸੱਚ ਹੀ ਕਹਿੰਦੇ ਆ
ਕੀ ਕਹਿੰਦੇ ਆ
ਮੇਲੇ 'ਚ ਚੱਕੀ ਰਾਹੇ ਦੀ ਕੌਣ ਸੁਣਦਾ ਇੱਕ ਵੱਡੇ ਸਾਰੇ ਸ਼ੋਰੂਮ ਦੇ ਉੱਤੇ ਇੱਕ ਪਾਸੇ ਤਾਂ ਟੀਵੀ ਤੇ ਰੇਡੀਓ ਤੇ ਖਬਰਾਂ ਚੱਲੀ ਜਾਂਦੀਆਂ ਦੂਜੇ ਪਾਸੇ ਮਕੈਨਿਕ ਮੁੰਡੇ ਟੇਬਰ ਕਾਟਾ ਠੀਕ ਕਰਦੇ ਆ ਉਹ ਟੇਬਰ ਕਾਟਾ ਦੇ ਗੀਤ ਲਾ ਲਾ ਦੇਖਦੇ ਆ ਗੀਤ ਖਬਰਾਂ ਦੇ ਨਾਲ ਆਹਾ ਇਸ ਤਰ੍ਹਾਂ ਮੈਚ ਹੁੰਦੇ ਆ
ਹੁਣ ਤੁਸੀਂ ਮੁਕੇਸ਼ ਗਿੱਦੜਵਾਹ ਕੋਲੋਂ ਪੰਜਾਬੀ ਵਿੱਚ
ਪੋਲੀਓ ਦੀਆਂ ਬੂੰਦਾ ਪਿਲਾਓ
ਬੀਬੀ ਰਜਿੰਦਰ ਕੌਰ ਪੱਠਲ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ
ਬਲੈਤਣ ਹੋ ਗਈ ਵੇ ਤੇਰੀਆਂ ਦੁੱਖਾਂ ਦੀ ਮਾਰੀ ਬਲੈਤਣ ਹੋ ਗਈ ਵੇ ਤੇਰੀਆਂ ਦੁੱਖਾਂ ਦੀ ਮਾਰੀ
ਇੱਕ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਆਖਿਆ ਪਿਛਲੀ ਸਰਕਾਰ ਤੇ ਇਲਜ਼ਾਮ ਲਾਉਂਦੇ ਹੋਏ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੇ ਵਾਜਪਾਈ ਜੀ ਨੂੰ ਕਿਹਾ ਅੱਗੋਂ ਵਾਜਪਾਈ ਸਾਹਿਬ ਨੇ ਬੜੀ ਸਹਿਨਸ਼ੀਲਤਾ ਨਾਲ ਉੱਤਰ ਦਿੱਤਾ ਮੌਜੂਦਾ ਸਰਕਾਰ ਦੇ ਖਿਲਾਫ ਬੋਲਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਾਰਟੀ ਦੇ ਵਰਕਰਾਂ ਨੂੰ ਹੁਕਮ ਦਿੱਤਾ ਇਸ ਦੇ ਜਵਾਬੀ ਬਿਆਨ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਖਿਆ ਸਾਲਾਂ ਦੇ ਬਾਬੇ ਨੇ ਆਪਣੀ ਅੱਖਾਂ ਦਾ ਆਪਰੇਸ਼ਨ ਕਰਾਉਣ ਤੋਂ ਬਾਅਦ ਇੱਕ ਨਰਸ ਦਾ ਧੰਨਵਾਦ ਕਰਦੇ ਹੋਏ ਕਿਹਾ
ਬੈਠ ਬੁੜੇ ਦੇ ਟਾਂਗੇ ਦੇ ਦਿਨ ਸ਼ਹਿਰ ਕਰਾਵਾਨੀ ਬੈਠ ਬੁੜੇ ਦੇ ਟਾਂਗੇ ਦੇ ਦਿਨ ਸ਼ਹਿਰ ਕਰਾਵਾਨੀ
ਸ਼ਰਾਬ ਦੀ ਮਸ਼ਹੂਰੀ ਦੇਣ ਕਰਕੇ ਇੱਕ ਉੱਗੇ ਕ੍ਰਿਕਟ ਖਿਡਾਰੀ ਨੂੰ
ਕੱਲ ਕੋਟੂ ਦੇ ਟੀਕੇ ਲਗਾਏ ਜਾਣਗੇ
ਜੇਲ੍ਹ ਵਿੱਚ ਬੈਠੇ ਭਾਰਤਿੰਦਰ ਸਿੰਘ ਚਹਿਲ ਨੂੰ ਪਾਰਟੀ ਦੀ ਹੀ ਇੱਕ ਵਰਕਰ ਨੇ ਕਿਹਾ
ਮੁਖ ਦਾ ਦੀ ਵੇ ਮੈਨੂੰ ਸੋਹਣਾ ਲੱਗਦਾ ਏ ਕਸਮ ਖੁਦਾ ਦੀ ਵੇ ਮੈਨੂੰ ਪਿਆਰਾ ਲੱਗਦਾ ਏ
ਆਰੁਸਾ ਆਲਮ ਬਾਰੇ ਪੁੱਛਣ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ
ਹੋਏ ਤੁਹਾਈ ਪੈ ਗਈ ਕੁੜੀ ਕੱਟ ਕੇ ਕਾਲ ਜਾ ਕੁੜੀ ਕੱਟ ਕੇ ਕਾਲ ਜਾ ਲੈ ਗਈ ਕੁੜੀ ਕੱਟ ਕੇ ਕਾਲ ਜਾ
ਯਾਰ ਕਿਲੋ ਜੇ ਪੰਜਾਬੀ ਕਲਾਕਾਰ ਵੋਟਾਂ 'ਚ ਖੜੇ ਹੋ ਜਾਣ ਤਾਂ ਉਹ ਵੋਟਾਂ ਕਿਵੇਂ ਮੰਗਣਗੇ
ਲੈ ਸੁਣ ਸਭ ਤੋਂ ਪਹਿਲਾਂ ਮੁਹੰਮਦ ਸਦੀਕ ਜੀ ਆਪਣੇ ਵੋਟਰਾਂ ਨੂੰ 100 ਦਾ ਨੋਟ ਦਿਖਾਉਂਦੇ ਹੋਏ ਆਪਣਾ ਚੋਣ ਪ੍ਰਚਾਰ ਅੜਾ ਬਈਏ ਇਉਂ ਕਰਨਗੇ
ਪਰਮ ਸਤਿਕਾਰਯੋਗ ਭੈਣੋ ਭਰਾਵੋ ਅਤੇ ਬਜ਼ੁਰਗੋ ਤੁਹਾਨੂੰ ਪਤਾ ਵੀ ਆਉਣ ਵਾਲਾ 25 ਤਰੀਕ ਨੂੰ ਇਲੈਕਸ਼ਨ ਦਾ ਟਾਈਮ ਨੇੜੇ ਆ ਚੁੱਕਾ। ਰਮਲੇ ਵਰਗੇ ਬੜਾ ਕੁਛ ਕਹਿੰਦੇ ਫਿਰਦੇ ਨੇ। ਪਹਿਲੀ ਗੱਲ ਤਾਂ ਜਿਸ ਬੰਦੇ ਨੇ ਆਪਣਾ ਘਰ ਨਹੀਂ ਵਸਾਇਆ ਤੁਹਾਡਾ ਕੀ ਕਰ ਸਕਦਾ? ਉਹ ਤੇ ਨਵਾਂ ਜਾ ਛੂਕਾ ਜਾ ਬਲਕਾਰ ਸਿੱਧੂ ਬਠਿੰਡੇ ਵਾਲਾ, ਉਹ ਵੀ ਆਪਣਾ ਪੂਰਾ ਧੜਾ ਧੜ ਗੱਡੀਆਂ ਪੰਜਾਬ ਦਾ ਫਿਰਦਾ, ਪਰ ਇਹਨਾਂ ਦੇ ਕਪੱਲੇ ਕੁਛ ਨਹੀਂ ਪੈਣਾ। ਉਹ ਦਰਮਾਨ ਕੇ ਝੜ ਕੇ ਦਾਰੂ ਦਾ ਦੀਆ ਮਹੱਲੇ ਦੇ ਲੋਕਾਂ ਨੂੰ ਗਾਲਾਂ ਕੱਢਦਾ ਫਿਰਦਾ, ਇਹਨਾਂ ਦੀਆਂ ਗੱਲਾਂ ਚ ਨਾ ਆਉਣਾ। ਇਹਦੇ ਨਾਲੋਂ ਤਾਂ ਚੰਗਾ ਆਪਣੀਆਂ ਵੋਟਾਂ ਨੂੰ ਅੱਗ ਲਾ ਕੇ ਫੂਕ ਦਿਓ, ਪਰ ਫੂਕਣ ਦੀ ਲੋੜ ਨਹੀਂ, ਮੈਂ ਬੈਠਾ, ਵੋਟਾਂ ਮੈਨੂੰ ਪਾਓ। ਤੁਹਾਡੀ ਹਰ ਵਕਤ ਸੇਵਾ ਦੇ ਵਿੱਚ ਹਾਜ਼ਰ ਤੁਹਾਡਾ ਆਪਣਾ ਪਿਆਰਾ ਮੁਹੰਮਦ ਸਦੀਕ।
ਕੋਈ ਨਾ ਖੜਦਾ ਮਾਣਕ ਮਹੱਲੇ ਦੇ ਨਾ ਵਿੱਚ ਵੜਦਾ, ਹਾਲੋ ਡਾਲੋ ਕਹਿੰਦੇ ਉਹ ਕੋਈ ਨਾ ਖੜਦਾ ਮਾਣਕ ਮਹੱਲੇ ਦੇ ਨਾ ਵਿੱਚ ਵੜਦਾ। ਉੱਥੋਂ ਵੋਟਾਂ ਲੈ ਕੇ ਨੀ ਕਿਸੇ ਨੇ ਜਾਣਨਾ, ਉੱਥੋਂ ਵੋਟਾਂ ਲੈ ਕੇ ਨੀ ਕਿਸੇ ਨੇ ਜਾਣਨਾ, 5 ਸਾਲ ਤੱਕ ਫਿਰ ਨੀ ਪਛਾਣਨਾ। ਮਾਣ ਫਿਰਦਾ ਬਨੇਰੇ ਮੱਲਦਾ, ਐਵੇਂ ਮਾਣ ਫਿਰਦਾ ਬਨੇਰੇ ਮੱਲਦਾ, ਕੀ ਕਰੂ ਸਿੱਧੂ ਦਾ ਜਵਾਕ ਕੱਲਦਾ, ਐਵੇਂ ਮਾਣ ਫਿਰਦਾ ਬਨੇਰੇ ਮੱਲਦਾ, ਕੀ ਕਰੂ ਸਿੱਧੂ ਦਾ ਜਵਾਕ ਕੱਲਦਾ। ਇੱਕ ਵਾਰੀ ਮੈਨੂੰ ਕੁਰਸੀ ਦਵਾ ਦਿਓ, ਇੱਕ ਵਾਰੀ ਮੈਨੂੰ ਕੁਰਸੀ ਦਵਾ ਦਿਓ, ਭੁੱਲੇ ਹੋਣ ਮੋਰ ਕੁੰਬੀ ਉੱਤੇ ਲਾ ਦਿਓ, ਇੱਕ ਵਾਰੀ ਮੈਨੂੰ ਕੁਰਸੀ ਦਵਾ ਦਿਓ, ਭੁੱਲੇ ਹੋਣ ਮੋਰ ਕੁੰਬੀ ਉੱਤੇ ਲਾ ਦਿਓ।
ਭਖੜੇ ਦੇ ਕੰਡਿਆਂ ਦੀ ਵੀ ਪ੍ਰਵਾਹ ਨਾ ਕਰਦੇ ਹੋਏ ਸ਼੍ਰੀ ਕਰਤਾਰ ਰਮਲਾ ਜੀ ਵੋਟਾਂ ਇਉਂ ਮੰਗਣਗੇ।
ਮੈਂ ਆਪਣੇ ਰੱਬ ਵਰਗੇ ਵੋਟਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਤੁਸੀਂ ਕਿਸੇ ਦੀਆਂ ਗੱਲਾਂ 'ਚ ਨਹੀਂ ਆਉਣੀਆਂ। ਇੱਥੇ ਬਹੁਤ ਕੁਛ ਕਹਿੰਦੇ ਫਿਰਦੇ ਨੇ ਸਦੀਕ ਵਰਗੇ। ਜਿੱਥੋਂ ਤੱਕ ਮੇਰੇ ਘਰ ਦਾ ਸਵਾਲ ਆ, ਇਹਨਾਂ ਨੇ ਪਹਿਲਾਂ ਪੁੱਛਣ ਵਾਲਾ ਵੀ ਘਰ ਤੋਂ ਗੰਢੇ ਲੈਣੇ ਆ। ਇੱਧਰ ਮੇਠੀਆਂ ਮੇਰੀਆਂ ਭੈਣਾਂ, ਇਹਨਾਂ ਨੂੰ ਪਤਾ ਵੀ ਤਾੜੀ ਇੱਕ ਹੱਥ ਨਾਲ ਨਹੀਂ ਵੱਲਦੀ, ਤਾੜੀ ਦੋਨਾਂ ਹੱਥਾਂ ਨਾਲ ਵੱਲਦੀ ਆ। ਜਦੋਂ ਦੋਨਾਂ ਹੱਥਾਂ ਦੀ ਤਾੜੀ ਦਾ ਖੜਕਾ ਹੋਣਾ ਹੀ ਹੋਣਾ, ਗੱਲ ਕਰਦੀ ਹੋਵੇ ਜਾਂ ਗੱਲ ਬਾਹਰ ਦੀ ਹੋਵੇ। ਇੱਧਰ ਮੇਰੇ ਆਸ਼ਕ ਭਰਾ ਬੈਠੇ ਨੇ, ਇਹਨਾਂ ਨੇ ਭਰਾਵੋ ਦੋਨੋਂ ਕੁਛ ਨਹੀਂ ਦੇਣਾ। ਸਦੀਕ ਦਾ ਵੀ ਦੋਨੋਂ ਪਤਾ, ਮਾਣਕ ਦਾ ਤਾਂ ਪਹਿਲਾਂ ਹੀ ਪਤਾ ਦੋਨੋਂ ਵੀ ਜਗਮੀਤ ਬਰਾੜ ਨੇ ਛੋਲੇ ਚਬਾਏ ਹੋਏ ਆ, ਉਹਨੂੰ ਉਹ ਨਹੀਂ ਉੱਠਦਾ। ਇਸ ਕਰਕੇ ਜਿਹੜੀਆਂ ਵੋਟਾਂ ਹੈਗੀਆਂ, ਆਪਾਂ ਨੂੰ ਵੱਧ ਤੋਂ ਵੱਧ ਵੋਟਾਂ ਆਪਾਂ ਨੂੰ ਐਂ ਪੈਣ ਜਿਵੇਂ ਬਿੱਜੂ ਤੇ ਗੰਦਾਲੇ ਪੈਂਦੇ ਅਗਲੇ ਨੂੰ ਪਤਾ ਲੱਗੇ ਦੁਸ਼ਮਣਾਂ ਨੂੰ। ਠੀਕ ਆ, ਆਉਣ ਵਾਲੇ 25 ਤਰੀਕ ਨੂੰ ਇੱਧਰ ਬੈਠੀਆਂ ਮੇਰੀਆਂ ਭੈਣਾਂ, ਐਵੇਂ ਬੇਨਤੀ ਕਰਦੇ ਮੇਰੀਆਂ ਭੈਣਾਂ ਨੂੰ ਵੀ ਜਦੋਂ ਤੁਸੀਂ ਇੱਧਰੋਂ ਇੱਕ ਤਾੜੀ ਮਾਰਤੀ ਸਾਡੀ ਤਾੜੀ 'ਚ ਤਾੜੀ ਵੱਜ ਕੇ ਅਸੀਂ ਜਿੱਤ ਗਏ। ਠੀਕ ਆ, ਸਾਨੂੰ ਜ਼ਿਆਦਾ ਨਹੀਂ ਅਸੀਂ ਕਹਿੰਦੇ। ਇਸ ਕਰਕੇ ਆਉਣ ਵਾਲੇ 25 ਤਰੀਕ ਨੂੰ ਭੈਣੋ ਆਪਣਾ ਜਿਹੜਾ ਚੋਣ ਨਿਸ਼ਾਨ, ਤੁਹਾਨੂੰ ਸ਼ਾਇਦ ਪਤਾ ਨਹੀਂ, ਪਿੱਛੇ ਪਤਾ ਲੱਗ ਜੂ, ਚੋਣ ਨਿਸ਼ਾਨ ਵੀ ਆਪਾਂ ਨੂੰ ਉਹੋ ਜਿਹਾ ਹੀ ਮਿਲਿਆ, ਕੱਟਾ। ਇਹ ਕੱਟੇ ਦੇ ਮੂਹਣਾ ਲਾ ਕੇ ਨਾ ਤੇ ਡੱਬੇ ਫੁੱਲ ਕਰ ਦਿਓ, ਇਹਨਾਂ ਨੂੰ ਬਾਅਦ 'ਚ ਨਿਬੜਾਂਗੇ ਆਪਾਂ ਮਾਣ ਕਰਕੇ ਉਹਨੂੰ ਸਦੀ ਕਰਕੇ ਉਹਨੂੰ, ਕੋਈ ਪਰਵਾਹ ਨਾ ਕਰੋ ਮੇਰੇ ਹੁੰਦਿਆਂ। ਤੁਹਾਡੀ ਸਭਾ ਦੇ ਵਿੱਚ ਹਰ ਵਕਤ ਹਾਜ਼ਰ ਆ ਕਰਤਾਰ ਰਮਲਾ।
ਰਮਲੇ ਨੂੰ ਬੂਟਾ ਪਾ ਦਿਓ। ਮੰਗੇ ਲੈਂਦਾ ਸੀ ਮਾਣਕ ਬੜੇ ਚਿਰ ਦਾ, ਟੂਏ ਵਾਂਗੂ ਪੂਛ ਚੱਕੀ ਫਿਰਦਾ, ਪੰਗੇ ਲੈਂਦਾ ਸੀ ਮਾਣਕ ਬੜੇ ਚੀਹਦਾ, ਟੂਏ ਵਾਂਗੂ ਪੂਛ ਚੱਕੀ ਫਿਰਦਾ। ਬੜਾ ਕੁਛ ਹੀ ਸਦੀਕ ਜਿਹੇ ਕਹਿਣ ਜੀ, ਮੋਰ ਲਾ ਦਿਓ ਕੱਟੇ ਦੇ ਉੱਤੇ ਭੈਣ ਜੀ, ਬੜਾ ਕੁਛ ਹੀ ਸਦੀਕ ਜਿਹੇ ਕਹਿਣ ਜੀ, ਮੋਰ ਲਾ ਦਿਓ ਕੱਟੇ ਦੇ ਉੱਤੇ ਭੈਣ ਜੀ। ਉਹ ਡਬਲੀ ਵਜਾ ਕੇ ਤੁਹਾਨੂੰ ਲੁੱਟਣੇ ਨਾ ਮਾਨ, ਡਬਲੀ ਵਜਾ ਕੇ ਤੁਹਾਨੂੰ ਲੁੱਟਣੇ ਨਾ ਮਾਨ, ਇਹਦੇ ਕੱਟੀਆਂ ਭਜਾਈ ਤਾਂ ਪੁੱਤਾ, ਰਮਲੇ ਨੂੰ ਬੂਟਾ ਪਾ ਦਿਓ, ਰਮਲੇ ਨੂੰ ਬੂਟਾ ਪਾ ਦਿਓ, ਦੁੱਧ ਠੋਕੇ ਸਦੀਕ ਨੂੰ ਜਵਾਬ, ਰਮਲੇ ਨੂੰ ਬੂਟਾ ਪਾ ਦਿਓ, ਸਾਰਿਆਂ ਨੂੰ ਠੋਕੇ ਜਵਾਬ, ਰਮਲੇ ਨੂੰ ਬੂਟਾ ਪਾ ਦਿਓ, ਦੁੱਧ ਠੋਕੇ ਸਦੀਕ ਨੂੰ ਜਵਾਬ, ਰਮਲੇ ਨੂੰ ਬੂਟਾ ਪਾ ਦਿਓ।
ਬਠਿੰਡਾ ਜ਼ਿਲ੍ਹੇ ਦੀ ਚੋਣ ਲੜਨ ਤੋਂ ਬਾਅਦ ਸ਼੍ਰੀ ਕੁਲਦੀਪ ਮਾਣਕ ਜੀ ਇੱਕ ਵਾਰ ਫੇਰ ਆਪਣੇ ਵੋਟਰਾਂ ਨੂੰ ਅਪੀਲ ਕਰਦੇ ਹਨ। ਦੱਸੇਗਾ ਜਲਾਲ ਵਾਲਿਆ ਉਸ ਵੇਲੇ ਦੀ ਗੱਲ।
ਉਹ ਮੇਰਾ ਖੁੱਲਾ ਚੈਨ ਜਿਸ ਦੀ ਕਬਾਈ
ਚੁਬਾਰੇ ਵਾਲੀ ਬਾਰੀ ਵਿੱਚੋਂ ਲੋਕਾਂ ਦੀ ਭੀੜ ਨੂੰ ਦੇਖਦਾ ਹੋਇਆ ਪੂਲੇ ਵਾਲਾ ਜੱਟ ਜਣੀ ਕੇ ਮੇਰਾ ਵੱਡਾ ਵੀਰ ਬਲਕਾਰ ਸਿੱਧੂ ਵੋਟਾਂ ਹੇ ਇਉਂ ਮੰਗੂਗਾ ਬਈ ਨਾਥਾਂ ਵਾਲੇ ਖੂਹ ਕੋਲੋਂ ਮਸਤੀਆਂ ਮਨਾਉਂਦੇ ਹੋਏ ਅਭਿਨੇਤਾ ਤੋਂ ਨੇਤਾ ਬਣਨ ਲਈ ਵੋਟਾਂ ਮੰਗਣ ਆ ਰਹੇ ਨੇ ਪੰਜਾਬ ਦੀ ਸ਼ਾਨ ਗੁਰਦਾਸ ਮਾਨ
ਪਤਾ ਨੀ ਰੱਬ ਦੇ ਰੰਗ ਦਾ ਮੈਂ ਬੰਦਾ ਤੁਹਾਡੇ ਕੰਮ ਦਾ ਮੋਹਰਾਂ ਟੱਪਲੀ ਤੇ ਲਾਵੋ ਮੈਨੂੰ ਚੋਣ ਜਿਤਾਵੋ
ਯਾਰ ਮਾਨਾ ਕੱਲ ਤੁਹਾਡੇ ਘਰੇ ਕਿਹੜਾ ਕਲਾਕਾਰ ਵੋਟਾਂ ਮੰਗਣ ਆ ਗਿਆ ਸੀ ਬੜਾ ਰੌਲਾ ਜਿਹਾ ਪਿਆ ਫਿਰਦਾ ਸੀ
ਉਹ ਤਾਂ ਮੈਨੂੰ ਘਰ ਵਾਲੀ ਨੇ ਰੰਗੇ ਹੱਥੀ ਫੜ ਲਿਆ ਸੀ
ਰੰਗੇ ਹੱਥੀ ਫੜ ਲਿਆ ਸੀ
ਆਹੋ ਮੇਰਾ ਮਤਲਬ ਹੋਲੀ ਖੇਡਦੇ ਨੂੰ
ਫਿਰ ਖੇਡੀ ਹੋਲੀ
ਓਏ ਹੋਲੀ ਖੇਡਣ ਛੱਡੋ ਨੇ ਤਾਂ ਲਾ ਤੇ ਰੰਗ ਖੇਡਦੇ ਰਹੇ ਖੇਡਦੇ ਰਹੇ ਉਹ ਮੈਂ ਸੋਚਿਆ ਮਨਾ ਅਜੇ ਆਏ ਕੰਮ ਚੱਲੀ ਗਿਆ ਨਾ ਮੈਨੂੰ ਘਰ ਵਾਲੀ ਦੀ ਪਛਾਣ ਨਹੀਂ ਆਉਣੀ ਮੈਂ ਘਰ ਵਾਲੀ ਦੀ ਫੜੀ ਬਾਂ ਮੈਂ ਕਿਹਾ ਭਾਗਵਾਨੇ ਚੱਲ ਕਰੇ ਅੱਜ ਤੇਰੀ ਕਾਲੀ ਪੀਲੀ ਜੀ ਹੋਈ ਦੀ ਮੈਨੂੰ ਪਛਾਣ ਨਹੀਂ ਆਉਣੀ ਘਰ ਵਾਲੀ ਨੇ ਠੋਕਿਆ ਮੇਰੇ ਥੱਪੜ ਭਾਵੇਂ ਪੀਲੀ ਆ ਭਾਵੇਂ ਕਾਲੀ ਆ ਮਰ ਜਾਣਿਆ ਹੁਣ ਕਿਹੜਾ ਸਹੀ ਪਛਾਣ ਲਿਆ ਮੈਂ ਤਾਂ ਗੇਲੇ ਦੀ ਘਰ ਵਾਲੀ ਹਾਂ ਹੋਏ ਇੱਕ ਦਿਨ ਮੈਂ ਘਰ ਵਾਲੀ ਨਾਲ ਬਾਜ਼ਾਰ ਤੁਰਿਆ ਜਾਵਾਂ ਘਰ ਵਾਲੀ ਮੇਰੇ ਵੱਲ ਦੇਖ ਕੇ ਕਹਿੰਦੀ ਜੀ ਤੁਸੀਂ ਤਾਂ ਬਿਲਕੁਲ ਮਦਾਰੀ ਲੱਗ ਅਬ ਮੈਂ ਆਖਿਆ ਭਲੀਏ ਲੋਕੇ ਤੂੰ ਵੀ ਯੱਬਲੀ ਆ ਜਿਹਦੇ ਨਾਲ ਤੇਰੇ ਵਰਗੀ ਬਾਂਦਰੀ ਤੁਰੀ ਜਾਂਦੀ ਹੋਵੇ ਮਦਾਰੀ ਲੱਗੂਗਾ ਹੋਰ ਬਸ ਕੀ ਪਟਵਾਰੀ ਲੱਗੂਗਾ ਅਬ ਵੈਸੇ ਮੇਰੇ ਘਰ ਵਾਲੀ ਹੈ ਬਹੁਤ ਚੰਗੀ ਹਰ ਕੰਮ 'ਚ ਮੇਰੇ ਨਾਲ ਹੱਥ ਵਟਾਉਂਦੀ ਆ ਉਹ ਜੇ ਮੈਂ ਸਬਜ਼ੀ ਬਣਾ ਲੈਂਦਾ ਉਹ ਗਵਾਂਢਣ ਨਾਲ ਕ੍ਰਿਕਟ ਖੇਡ ਲੈਂਦੀ ਆ ਉਵੇਂ ਜਿਵੇਂ ਮੈਂ ਗੋਹਾ ਕੂੜਾ ਕਰ ਲੈਂਦਾ ਉਹ ਨਹਾਉਣ ਦਾ ਕੰਮ ਨਿਬੇੜ ਲੈਂਦੀ ਆ ਉਹ ਛੋਟੇ ਮੋਟੇ ਕੰਮਾਂ ਦੀ ਮੈਨੂੰ ਤਕਲੀਫ਼ ਨਹੀਂ ਦਿੰਦੀ ਖਾਣ ਪੀਣ ਦਾ ਸਾਰਾ ਕੰਮ ਆਪ ਕਰ ਦਿੰਦੀ ਆ ਬੇਸ਼ੱਕ ਮੈਂ ਦੋ ਦਿਨ ਫਰਸ਼ ਨਾ ਧੋਵਾਂ ਫਿਰ ਵੀ ਮੈਨੂੰ ਮਾਫ਼ ਕਰ ਦਿੰਦੀ ਆ। ਇੱਕ ਦਿਨ ਡਾਕਟਰ ਦੇ ਕੋਲੇ ਤਾਕਤ ਦੀ ਦਵਾਈ ਲੈਣ ਚਲੀ ਗਈ। ਆ ਡਾਕਟਰ ਕਹਿੰਦਾ, ਮੈਡਮ ਜੀ ਜਿਹੜੀ ਪਹਿਲਾਂ ਦਵਾਈ ਲੈ ਕੇ ਗਏ ਸੀ ਉਹਦੇ ਨਾਲ ਕੋਈ ਫਰਕ ਪਿਆ?
ਡਰਦਾ
ਆਪਣਾ ਆਪ ਲੁਕਾਈ ਬੈਠਾ, ਫਿਰ ਵੀ ਮੇਰੀ ਹਿੰਮਤ ਦੇਖ ਜਿਹੜਾ ਪਿਛਲੇ 30 ਸਾਲਾਂ ਤੋਂ ਨੇਰੀ ਜੀ ਦੀ ਵਾਜ਼ ਗਾਈ ਬੈਠਾ।
ਜੋ ਮਰਜ਼ੀ ਆ, ਆਪਦੀ ਘਰਵਾਲੀ ਦੀ ਵਜ੍ਹਾ ਕਰਕੇ ਮੈਂ 5 ਵਾਰੀ ਦੌੜਾਂ ਚੋਂ ਫਸਟ ਆਇਆ।
ਉਹ ਕਿਵੇਂ?
ਸਵਾਲ ਤਾਂ ਮੈਨੂੰ ਡੀਸੀ ਸਾਹਿਬ ਨੇ ਪੁੱਛਿਆ ਸੀ।
ਡੀਸੀ ਸਾਹਿਬ ਨੇ ਪੁੱਛਿਆ ਸੀ?
ਆਹੋ, ਜਦੋਂ ਮੈਂ 5ਵੀਂ ਵਾਰ ਦੌੜਾਂ ਚੋਂ ਫਸਟ ਆਇਆ ਤਾਂ ਡੀਸੀ ਸਾਹਿਬ ਨੇ ਸਟੇਜ ਤੇ ਸੱਦ ਕੇ ਮੇਰਾ ਸਨਮਾਨ ਕੀਤਾ ਤੇ ਨਾਲੇ ਮੈਨੂੰ ਪੁੱਛਿਆ,
ਕਾਕਾ ਕੀ ਕਾਰਨ ਆ ਹਰ ਕੇ ਵਾਰੀ ਤੂੰ ਫਸਟ ਆ ਜਾਂਦਾ?
ਫਿਰ ਤੂੰ ਕੀ ਆਖਿਆ?
ਉਹ ਮੈਂ ਆਖਿਆ, ਡੀਸੀ ਸਾਹਿਬ ਉਹ ਕਾਰਨ ਨੂੰ ਮੈਂ ਕਿਹੜਾ ਮਿਲਖਾ ਸਿੰਘ ਆ, ਇਹ ਤਾਂ ਮੇਰੀ ਮਜਬੂਰੀ ਭਜਾਉਂਦੀ ਆ। ਬਸ ਭੱਜਣ ਤੋਂ ਪਹਿਲਾਂ ਇਹ ਸੋਚ ਲੈਣਾ ਪਿੱਛੇ ਵੇਲ ਨਾ ਚੱਕੀ ਮੇਰੇ ਘਰ ਵਾਲੀ ਆਉਂਦੀ ਆ।
ਘਰਵਾਲੀ ਦਾ ਇੰਨਾ ਡਰ, ਇੰਨੀ ਗੁੱਸੇਖੋਰੀ?
ਮੈਂ ਗੁੱਸੇ ਦੀ ਸੁਣ ਲਾ, ਜਦੋਂ ਮੈਂ ਘਰਵਾਲੀ ਤੋਂ ਕੱਪੜੇ ਧਵਾਉਣੇ ਹੁੰਦੇ ਆ ਕਿਸੇ ਗੱਲੋਂ ਉਹਦੇ ਨਾਲ ਲੜ ਪੈਂਦਾ, ਉਹ ਗਾਲਾਂ ਗੂਲਾਂ ਜਿਹਾ ਦੇ ਕੇ ਮੈਨੂੰ ਤਾਂ ਛੱਡ ਦਿੰਦੀ ਆ, ਮੇਰੇ ਵਾਲਾ ਸਾਰਾ ਗੁੱਸਾ ਕੱਪੜਿਆਂ 'ਤੇ ਕੱਢ ਦਿੰਦੀ ਆ, ਹੀਟਰ ਵਾਂਗੂ ਲਾਲ ਹੋ ਕੇ ਬਲਬ ਵਾਂਗੂ ਜਗਦੀ ਆ, ਫਿਰ ਤਾਂ ਕੱਪੜੇ ਧੋਂਦੀ ਧੋਂਦੀ ਵਾਸ਼ਿੰਗ ਮਸ਼ੀਨ ਹੀ ਲੱਗਦੀ ਆ। ਜਦੋਂ ਉਹਦੀ ਪਸੰਦ ਦੇ ਸੀਰੀਅਲ ਆਉਣ ਦੇ ਵਿੱਚ 5 ਕੁ ਮਿੰਟਾਂ ਦੀ ਦੇਰੀ ਰਹਿ ਜਾਂਦੀ ਆ, ਫਿਰ ਤਾਂ ਨਾਲ ਦੀ ਨਾਲ ਫਰਿੱਜ ਵਾਂਗੂ ਠੰਡੀ ਹੋ ਕੇ ਟੀਵੀ ਮੂਹਰੇ ਬਹਿ ਜਾਂਦੀ ਆ। ਓਏ, ਮੇਰੀ ਘਰਵਾਲੀ ਇਕੱਲੀ ਨੀ, 90% ਜਨਾਨੀਆਂ ਨੂੰ ਸੀਰੀਅਲਾਂ ਵਾਲੇ ਬੁੱਧੂ ਬਣਾਈ ਜਾਂਦੇ ਆ। ਵੱਡੇ ਵੱਡੇ ਸੀਰੀਅਲਾਂ ਦੇ ਵਿੱਚ ਸੱਸ ਨੂੰ ਨੂੰਹ ਤੋਂ ਛੋਟੀ ਦਿਖਾਈ ਜਾਂਦੇ ਆ। ਓਏ, ਇਹਨਾਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਤਾਂ ਬੁੱਢੀਆਂ ਵੀ ਬਿਊਟੀ ਪਾਰਲਰ ਦੇ ਗੇੜੇ ਲਾਉਣ ਲੱਗ ਪਈਆਂ, ਮਰ ਮਰ ਪੱਕਾ ਮੇਕਅਪ ਕਰਕੇ ਗੂੜੇ ਗੂੜੇ ਕੱਪੜੇ ਪਾਉਣ ਲੱਗ
ਪਈਆਂ।
ਇਹਨਾਂ ਸੀਰੀਅਲਾਂ ਨੇ ਤਾਂ ਬਹੁਤ ਸਾਰੇ ਘਰਾਂ 'ਚ ਜੰਗ ਛੇੜੀ ਆ, ਕਈ ਵਾਰੀ ਬੰਦੇ ਨੂੰ ਆਏ ਨਹੀਂ ਪਤਾ ਲੱਗਦਾ ਮੇਰੇ ਵਾਲੀ ਕਿਹੜੀ ਆ ਤੇ ਬਾਪੂ ਵਾਲੀ ਕਿਹੜੀ ਆ।
ਯਾਰ, ਤੂੰ ਘਰ ਵਾਲੀ ਨੂੰ ਛੱਡ, ਮੈਂ ਸੁਣਿਆ ਤੂੰ ਕੈਨੇਡਾ ਗਿਆ ਸੀ, ਕੋਈ ਕੈਨੇਡਾ ਦੀ ਸੁਣਾ ਦੇ ਗੱਲਬਾਤ।
ਲੈ, ਕੈਨੇਡਾ ਦੀ ਸੁਣ ਲਾ। ਇੱਕ ਦਿਨ ਮੈਂ ਦੇਸੀ ਦੂਰਦਰਸ਼ਨ ਵਾਲੀ ਮੈਡਮ ਸ਼ੈਰਨ ਲਿੱਦੜ ਤੇ ਐਰਫਲੇਲ ਵਾਲੇ ਨਵਦੀਪ ਲਵਲੀ ਦੇ ਨਾਲ ਨਾਗਰਾ ਖਾਲ ਵੱਲ ਜਾ ਰਿਹਾ ਸੀ।
ਓਹੋ, ਨਾਗਰਾ ਖਾਲ ਨਹੀਂ ਹੁੰਦੀ, ਨਾਗਰਾ ਫਾਲ ਹੁੰਦੀ ਹੈ।
ਓਏ, ਉਹੀ ਹਾਈ ਤੇਰੇ ਵਾਲੀ। ਉੱਥੇ ਮੈਂ ਕੀ ਦੇਖਿਆ, ਇੱਕ ਮੇਮ ਆਪਦੇ ਸੱਭਿਆਚਾਰ ਦੇ ਰੰਗ ਵਿੱਚ ਪੂਰੀ ਤਰ੍ਹਾਂ ਰੰਗੀ ਹੋਈ, ਉਹਦਾ ਭਰਾਵਾ ਗੋਡਿਆਂ ਤੋਂ ਥੱਲੇ ਨਾਲ ਉਂਕਦਾ ਫਿਰਿਆ।
ਗੋਡਿਆਂ ਤੋਂ ਥੱਲੇ ਨਾਲ ਉਂਕਦਾ ਫਿਰੇ?
ਮੈਂ ਮੇਮ ਨੂੰ ਅੰਗਰੇਜ਼ੀ ਚ ਬੋਲ ਕੇ ਦੱਸਿਆ।
ਤੂੰ ਅੰਗਰੇਜ਼ੀ ਚ ਬੋਲ ਕੇ ਦੱਸਿਆ?
ਮੈਂ ਆਖਿਆ, ਯੂ ਆਰ ਟੰਗੇ ਔਨ ਯੂ ਆਰ ਨਾਲਾ। ਉਹ ਕਹਿੰਦੀ, ਵਟ? ਮੈਂ ਜਿਹੜਾ ਤੈਨੂੰ ਆਪ ਨੂੰ ਨੀ, ਫਿਰ ਮੈਨੂੰ ਕਿਹੜਾ ਬਾਲਾ। ਉਹ ਫਿਰ ਮੈਡਮ ਸ਼ੈਰਨ ਜੀ ਨੇ ਉਹਦੇ ਨਾਲ ਮੇਰੀ ਡੈਕੋਰੇਸ਼ਨ ਕਰਾਈ।
ਓਹੋ, ਡੈਕੋਰੇਸ਼ਨ ਨਹੀਂ ਹੁੰਦੀ, ਇੰਟਰੋਡਕਸ਼ਨ ਹੁੰਦਾ।
ਓਏ, ਉਹ ਵੀ ਮੇਰਾ ਮਤਲਬ ਜਾਣ ਪਛਾਣ ਕਰਾਈ। ਮੈਡਮ ਸ਼ੈਰਨ ਜੀ ਨੇ ਦੱਸਿਆ, ਇਹ ਪੰਜਾਬ ਦੇ ਮਸ਼ਹੂਰ ਕਲਾਕਾਰ ਵਕੀਲਾ ਮਾਨ ਆ। ਉਹ ਮੇਮ ਨੇ ਮੇਰੇ ਨਾਲ ਹੱਥ ਮਿਲਾਇਆ, ਮੇਰਾ ਤਾਂ ਭਰਾਵਾ ਹੱਥ ਧੋਣ ਨੂੰ ਜੀ ਨਾ ਕਰੇ। ਮੇਮ ਦਾ ਮੇਰੇ ਨਾਲ ਪਿਆਰ ਹੋ ਗਿਆ।
ਮੇਰੇ ਨਾਲ ਪਿਆਰ ਹੋ ਗਿਆ?
ਉਹ ਪਿਆਰ ਵੀ ਹੱਦ ਤੋਂ ਬਾਹਰ ਹੋ ਗਿਆ। ਮੈਂ ਸੋਚਿਆ ਇਹ ਤਾਂ ਮੇਰੇ ਨਾਲ ਧੋਖਾ ਹੋ ਗਿਆ, ਓਏ ਮੇਮ ਤੋਂ ਮੈਨੂੰ ਖੇੜਾ ਛਡਾਉਣਾ ਔਖਾ ਹੋ ਗਿਆ।
ਮਿਸਟਰ ਮਾਨ, ਹਮ ਤੁਮਸੇ ਸ਼ਾਦੀ ਕਰਨਾ ਚਾਹਤਾ ਹੈ।
ਓ, ਮੈਂ ਤੇਰੇ ਨਾਲ ਗੱਲਾਂ ਕਿਵੇਂ ਕਰਿਆ ਕਰੂੰ, ਮੈਨੂੰ ਤਾਂ ਇਲੇ ਤੋਂ ਕੁੱਕੜ ਨਹੀਂ ਆਤਾ ਹੈ।
ਤੁਹਾਰੇ ਸਰ ਮਨ ਖਰ ਜਾਏਗਾ।
ਆ ਤੇਰਾ ਖੁੱਲਾ ਜਿਹਾ ਝਾਟਾ ਦੇਖ ਕੇ ਸਾਡਾ ਵੱਛਾ ਡਰ ਜਾਏਗਾ, ਜਿਵੇਂ ਮੇਰੇ ਪੁੱਤ ਦਾ ਇੱਕ ਵਾਰੀ ਕਿੱਲਾ ਪਟਾ ਗਿਆ ਗਵਾਂਢੀਆਂ ਦੇ ਕੋਠੇ ਤੇ ਚੜ ਜਾਏਗਾ।
ਤੁਹਾਰੇ ਸਰ ਤੁਹਾਰੇ ਗਾਉਂ ਕੀ ਗਲੀ ਮੈਂ ਖੂਨ ਨਹੀਂ ਜਾਏਗਾ।
ਆ ਸਾਡੇ ਪਿੰਡ ਵਾਲੇ ਕੁੱਤਿਆਂ ਤੋਂ ਤੈਨੂੰ ਤੇਰਾ ਪਿਓ ਬਚਾਏਗਾ।
ਤੁਹਾਰੇ ਗਾਉਂ ਕੇ ਲੋਕ ਬਾਹਰ ਸੇ ਆਏ ਲੋਗੋ ਕੋ ਇਤਨਾ ਪਿਆਰ ਦੇਤੇ ਹੈ।
ਇਤਨਾ ਪਿਆਰ ਦੇਤੇ ਹੈ, ਇਤਨਾ ਪਿਆਰ ਦੇਤੇ ਹੈ, ਕਈ ਵਾਰ ਦਾਤੀ ਨਾਲ ਕੁਤਕਤਾੜੀ ਕਰਦੇ ਕਰਦੇ ਬੰਦਾ ਮਾਰ ਦਿੰਦੇ ਹੈ। ਜਦੋਂ ਮਰੇ ਹੋਏ ਬੁੜੇ ਦੇ ਮੂੰਹ ਨੂੰ ਕਿਉਂ ਲਾਇਆ, ਬੁੜਾ ਉੱਠ ਕੇ ਬੈਠਾ ਹੋ ਗਿਆ।
ਫਿਰ
ਕਹਿੰਦਾ ਜੇ ਹਾਂ ਹੀ ਕਿਉਂ ਮੈਨੂੰ ਜਿਉਂਦੇ ਨੂੰ ਦਿੰਦੇ ਤਾਂ ਮੈਂ ਮਰਦਾ ਹੀ ਕਿਉਂ।
ਕਹਿੰਦਾ ਯਾਰ ਰੰਦੂ ਬੁੜੇ ਨੇ ਕਮਾਲ ਹੀ ਕਰਤੀ।
ਓਏ ਕਿਹੜੀ ਕਮਾਲ ਆ, ਕਮਾਲ ਤਾਂ ਇੱਕ ਵਾਰੀ ਰੋਲਦੂ ਬੁੜੇ ਨੇ ਪਹਿਲਾਂ ਕੀਤੀ ਸੀ।
ਉਹ ਕਿਹੜੀ?
ਇੱਕ ਵਾਰੀ ਨਾ ਰੋਲਦੂ ਦਾ ਗਵਾਂਢੀ ਉਹਨੂੰ ਕੁੱਟਣ ਲੱਗ ਪਿਆ, ਕੁੱਟੀ ਗਿਆ। ਜਦੋਂ ਕੁੱਟ ਕੱਟ ਕੇ ਹਟ ਗਿਆ, ਰੋਲਦੂ ਉੱਠਿਆ, ਕੱਪੜੇ ਕੁੱਪੜੇ ਝਾੜੇ, ਗੰਡਾਸਾ ਚਾ ਕੇ ਬੁੜੇ ਦਾ ਸਿਰ ਵੱਟ ਕੇ ਉਹ ਮਾਰਿਆ।
ਅੱਛਾ,
ਓਏ ਫੇਰ ਰੋਲਦੂ ਤੇ ਕੇਸ ਚੱਲਿਆ। ਆ ਜੱਜ ਕਹਿੰਦਾ ਬਾਬਾ ਜਦੋਂ ਤੈਨੂੰ ਗਵਾਂਢੀ ਕੁੱਟਦਾ ਸੀ ਉਦੋਂ ਉਹਨੂੰ ਕੁਛ ਨੀ ਕਿਹਾ, ਫੇਰ ਇੱਕਦਮ ਗੰਡਾਸਾ ਚੱਕ ਕੇ ਗਵਾਂਢੀ ਦਾ ਸਿਰ ਵੱਢਤਾ, ਇਹਦਾ ਕੀ ਕਾਰਨ ਆ?
ਹੁਣ ਰੋਲਦੂ ਕੀ ਕਹਿੰਦਾ?
ਓਏ ਰੋਲਦੂ ਕਹਿੰਦਾ ਅੱਖਾਂ ਬੰਦ ਕਰਕੇ ਤਾਂ ਮੈਂ ਰੱਬ ਨਾਲ ਗੱਲ ਕੀਤੀ ਸੀ ਵੀ ਰੱਬਾ ਤੇਰੇ ਬਣਾਏ ਬੰਦੇ ਨੂੰ ਗਵਾਂਢੀ ਤੰਗ ਕਰਦਾ। ਰੱਬ ਕਹਿੰਦਾ ਤੂੰ ਸ਼ਰੀਫ ਬੰਦਾ, ਲੜਾਈ ਝਗੜੇ ਚ ਨਾ ਪੈ, ਇਹਨੂੰ ਮੇਰੇ ਕੋਲੇ ਭੇਜ ਦੇ, ਤੂੰ ਕਾਨੂੰਨ ਹੱਥ ਚ ਨਾ ਲੈ। ਰੋਲਦੂ ਬੁੜਾ ਜੱਗ ਪਾਣੀ ਦਾ ਚਾੜ ਗਿਆ। ਉਹ ਡਾਕਟਰ ਭੱਜਿਆ ਆਇਆ, ਉਹਨੇ ਗੁੱਸੇ ਚ ਮੂੰਹ ਲਾਲ ਕੀਤਾ,
ਬਾਬਾ ਤੇਰਾ ਆਪਰੇਸ਼ਨ ਹੋਇਆ ਤਾਂ ਪਾਣੀ ਤੋਂ ਕੀਤਾ?
ਪੁੱਤ ਮੈਂ ਤਾਂ ਚੈੱਕ ਕੀਤਾ, ਕਿਤੇ ਆਪਰੇਸ਼ਨ ਲੀਕ ਤਾਂ ਨਹੀਂ?
ਇੰਨਾ ਦਿਮਾਗੀ ਰੋਲਦੂ ਬੁੜਾ?
ਆ ਜਿੰਨਾ ਮਰਜ਼ੀ ਦਿਮਾਗੀ ਆ, ਪਰ ਦੰਦਾਂ ਵਾਲੇ ਡਾਕਟਰ ਕੋਲੇ ਆ ਕੇ ਰੋਲਦੂ ਵੀ ਫਸ ਗਿਆ।
ਰੋਲਦੂ ਫਸ ਗਿਆ?
ਆ ਡਾਕਟਰ ਨੇ ਰੋਲਦੂ ਦੇ ਮੂੰਹ 'ਚ ਪਲਾਸ ਪਾਇਆ ਹੀ ਸੀ, ਰੋਲਦੂ ਦੀ ਚੰਗਿਆੜ ਨਿਕਲ ਗਈ।
ਫੇਰ
ਦੁਖਦੇ ਦੰਦ ਦੇ ਭੁਲੇਖੇ ਚੰਗੀ ਭਲੀ ਜਾੜ ਨਿਕਲ ਗਈ। ਇਹਨਾਂ ਗੱਲਾਂ ਤੋਂ ਡਰਦੇ ਹੋਏ ਤਾਂ ਇੱਕ ਵਕੀਲ ਨੇ ਹਸਪਤਾਲ 'ਚ ਵੀ ਕੋਰਟ ਵਾਲਾ ਕਾਨੂੰਨ ਲਾਗੂ ਕਰਤਾ।
ਉਹ ਕਿਹੜਾ?
ਡਾਕਟਰ ਨੂੰ ਕਹਿੰਦਾ ਸਿਰੰਜ ਦੀ ਸੂਈ ਦੀ ਨੋਕ ਤੇ ਹੱਥ ਰੱਖ ਕੇ ਸੌਂ ਖਾ, ਵੀ ਜਿਹੜੇ ਦੰਦ 'ਚ ਦਰਦ ਆ ਉਹੀ ਕੱਢੂੰਗਾ, ਉਸ ਤੋਂ ਸਿਵਾਏ ਹੋਰ ਕੋਈ ਨੀ ਕੱਢੂਗਾ। ਪਰ ਸ਼ਹਿਰ ਵਾਲੇ ਡਾਕਟਰਾਂ ਨਾਲੋਂ ਤਾਂ ਸਾਡੇ ਪਿੰਡ ਵਾਲਾ ਗੇਲਾ ਹੀ 100 ਦਰਜੇ ਚੰਗਾ।
ਗੇਲਾ?
ਓਏ ਸਾਡੇ ਪਿੰਡ ਵਾਲਾ ਗੇਲਾ ਡਾਕਟਰ। ਜੇ ਗਿੱਟੇ ਨੂੰ ਮੋਚ ਆ ਗਈ ਤਾਂ ਗੇਲਾ, ਉਹ ਸਿਰ ਦਰਦ ਦਾ ਤਾਂ ਗੇਲਾ, ਗਰਮ ਜਾ ਸਿਰ ਦਾ ਤਾਂ ਗੇਲਾ, ਨਬਜ ਰੁਕਦੀ ਆ ਤਾਂ ਗੇਲਾ, ਜੇ ਅੱਖ ਦੁਖਦੀ ਆ ਤਾਂ ਗੇਲਾ, ਉਹ ਜਵਾਕ ਨੀ ਨਹਾਉਂਦਾ ਤਾਂ ਗੇਲਾ, ਜੇ ਬੁੜਾ ਨੀ ਸੌਂਦਾ ਤਾਂ ਗੇਲਾ, ਗੁਆਂਢਣ ਭਾਂਡੇ ਨੀ ਦਿੰਦੀ ਤਾਂ ਗੇਲਾ, ਹੋਰ ਤਾਂ ਹੋਰ ਕੁਕੜੀ ਆਂਡੇ ਨੀ ਦਿੰਦੀ ਤਾਂ ਗੇਲਾ।
ਬੜੇ ਕੰਮ ਕਰਦਾ ਵੀ ਗੇਲਾ?
ਓਏ ਤਾਂ ਕੁਛ ਵੀ ਨੀ, ਗੇਲਾ ਤਾਂ ਡਾਕਟਰੀ ਦੇ ਨਾਲ ਹੋਰ ਵੀ ਬਹੁਤ ਸਾਰੇ ਸਾਈਡ ਬਿਜ਼ਨਸ ਕਰਦਾ।
ਉਹ ਕਿਹੜੇ?
ਉਹ ਪਿੰਡੋਂ ਜਾ ਕੇ ਸ਼ਹਿਰ ਦੁੱਧ ਪਾਉਂਦਾ, ਵੇਲੇ ਵੇਲੇ ਲੋਕਾਂ ਦੇ ਲੀੜੇ ਸਿਉਂਦਾ, ਨਾਲ ਨਾਲ ਤੇਲ ਦਾ ਡੀਪੂ ਚਲਾਉਂਦਾ, ਮਰੀਜ਼ ਦੇ ਬੋਤਲ ਲਾ ਕੇ ਖੇਤੋਂ ਪੱਠੇ ਲਿਆਉਂਦਾ।
ਇੰਨੀ ਲਾਪਰਵਾਹੀ?
ਓਏ ਕਿਹੜੀ ਲਾਪਰਵਾਹੀ ਆ, ਸਭ ਤੋਂ ਹੈਰਾਨੀ ਤਾਂ ਉਦੋਂ ਹੁੰਦੀ ਆ ਜਦੋਂ ਮਰੀਜ਼ ਨੂੰ ਫੱਟੇ ਤੇ ਲੰਮਾ ਪਾ ਕੇ ਸਬਜ਼ੀ ਵੇਚਣ ਚਲਾ ਜਾਂਦਾ। ਕਈ ਵਾਰੀ ਤਾਂ ਪਤੰਦਾ ਮਰੀਜ਼ ਦੇ ਮੂੰਹ 'ਚ ਥਰਮਾਮੀਟਰ ਲਾ ਕੇ ਫਿਲਮ ਦੇਖਣ ਚਲਾ ਜਾਂਦਾ।
ਫੇਰ ਯਾਰ ਗੇਲਾ ਗੇਲਾ, ਇਹ ਤਾਂ ਮੁਕਤਸਰ ਦਾ ਮੇਲਾ ਹੀ ਆ, ਨਾਲੇ ਗੇਲੇ ਵਰਗੇ ਡਾਕਟਰਾਂ ਦੇ ਬਚਣ ਲਈ ਤਾਂ ਲੋਕ ਯੋਗਾ ਕਰਨ ਲੱਗ ਪਏ, ਕੁਝ ਲੋਕ ਤਾਂ ਜਾਨ ਲਈ ਖਾਂਦੇ ਆ ਤੇ ਬਹੁਤ ਸਾਰੇ ਲੋਕ ਖਾਣ ਲਈ ਜਿਉਂਦੇ ਆ।
ਓਏ ਜਿਹੜੇ ਖਾਣ ਲਈ ਜਿਉਂਦੇ ਆ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਆਹ ਗੱਲ ਧਿਆਨ ਨਾਲ ਸੁਣ ਲੈਣਾ, ਨਹੀਂ ਤਾਂ ਸਾਰੀ ਉਮਰ ਦਾ ਪਛਤਾਵਾ ਪੱਲੇ ਪੈ ਜਾਊਗਾ।
ਬਖਸ਼ੀ ਹੈ ਇਹ ਦਾਤੇ ਨੇ, ਹੰਕਾਰ ਨਾ ਕਰ ਲਈ।
प्रयोग द्वारा सिद्ध करके हिंदी वाली मैडम तो स्वेटर बना रहा मैं बहार आके कोई होर काम करने की स्कीम लड़ा रहा चल मेरी गल छ
तू सुना कोई आपके स्कूल की गल बात
यार ला तू मेरे स्कूल की सुन ला गल आजो आजो तुम छुरली चलानी सिखावा मैडम जी ए फोर से वाली एबीसी तो होगी पुरानी मैं तुहानू नवे स्टाइल वाली एबीसी सुनाउणा ओ है फिल्मी एबीसी
केड़ी तेरे पियो वाली
ए फोर
अशेरे कजरारे तेरे कारे कारे नैना कजरारे कजरारे तेरे कारे कारे नैना
बी फोर
बबुआन मित्रां दी छतरी तो उड़ गई
चलो फिर आप डी फोर दारा सिंह कह दें अच्छा जी मैं तुम एम फोर मलका शरावत चार फोर राखी सावत नहीं चुप एवं स्कूल च नॉन वेज चीजा के ना नहीं लेते होंगे मैडम जी हले तो असी फिल्मी गिनती भी सुनानी है
उनकी कसर हजे बाकी है
हां जी
एक दो तीन चार पांच छह सात आठ नौ ग्यारह बारह तेरह
टिकदे नहीं हैगे चलो हुन पढ़ो
मैडम जी चलो आ गल्ला छड्डो सानू एक गल समझ नहीं आउंदी
केड़ी
ओ देखो जी ब्लैक बोर्ड ते सामने लिख रख्या वी अध्यापक एक मोमबत्ती वांग है जो आप जलदा है ते दूजा नु रोशनी दिंदा
गलत की है
मैडम जी ठीक भी की है जी देखो तुसी 15,000 तक तनखा लेने हो सानू दिवाली दी दो छुट्टियां होंदी है तुसी 3 महीने दे देने हो काम तुसी ता जी अग ला के डब्बू कुत्ते वांगू कंध ते मच दे ता असी है साडे ता जी दिवाली वाले दिन बिना बरूद तो ही पड़ाके पेंदे है
ओ यार अपने वेले दा ना मास्टर दी बड़ी टौर होंदी सी भाई
ओ यार माना ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਸਰਕਾਰ ਮਾਸਟਰਾਂ ਨੂੰ ਛੁੱਟੀਆਂ ਵੇਲੇ ਸਕੂਲ ਬੁਲਾਈ ਜਾਂਦੀ ਹੈ
ਓਏ ਤਾਂ ਮਾਸਟਰਾਂ ਦਾ ਪੂਰਾ ਖਿਆਲ ਰੱਖਦੀ ਆ ਮਾਸਟਰਾਂ ਦਾ ਫਾਇਦਾ ਸੋਚਦੀ ਆ
ਉਹ ਕਿਵੇਂ
ਉਹ ਸਰਕਾਰ ਕਹਿੰਦੀ ਪਿਛਲੀ ਸਰਕਾਰ ਨੇ 5 ਸਾਲ ਮਾਸਟਰਾਂ ਨੂੰ ਵਣੀ ਪਾਈ ਰੱਖਿਆ ਹੁਣ ਇਹਨਾਂ ਨੂੰ ਆਰਾਮ ਦੀ ਜ਼ਰੂਰਤ ਆ ਤੇ ਸਰਕਾਰ ਨੂੰ ਇਹ ਵੀ ਪਤਾ
ਸਰਕਾਰੀ ਸਕੂਲਾਂ ਤੋਂ ਵੱਧ ਮਾਸਟਰਾਂ ਨੂੰ ਕਿਤੇ ਆਰਾਮ ਨਹੀਂ ਮਿਲਦਾ।
ਮੈਂ ਸਰਕਾਰ ਨੇ ਮਾਸਟਰਾਂ ਨੂੰ ਪਿਛਲੇ ਸਾਲ ਕੀ ਬਾਣੀ ਪਈ ਰੱਖਿਆ?
ਓਏ ਮਾਸਟਰਾਂ ਨੇ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ ਧਰਨਾ ਦੇ ਕੇ ਸਰਕਾਰ ਦਾ ਪੁਤਲਾ ਸਾੜਤਾ, ਫਿਰ ਕੀ ਸਰਕਾਰ ਨੇ ਮਾਸਟਰਾਂ ਤੇ ਕੁਟਾਪਾ ਚਾੜਤਾ।
ਅੱਛਾ ਅੱਛਾ, ਤੂੰ ਉਦੋਂ ਦੀ ਗੱਲ ਕਰਦਾ ਜਦੋਂ ਡਾਕਟਰਾਂ ਨੂੰ ਜੇਲ੍ਹਾਂ ਚ ਸੁੱਟਿਆ ਸੀ।
ਓਏ ਆਹੋ ਯਾਰ, ਆ ਚੰਡੀਗੜ੍ਹ ਦੇ ਸਿਨੇਮਿਆਂ ਵਿੱਚ ਪਹੁੰਚਣ ਤੋਂ ਪਹਿਲਾਂ ਨਾ ਵਾਰਸ ਸ਼ਾਹ ਕੁਦਰਤੀ ਮਟਕਾ ਚੌਕ ਵਿੱਚ ਦੀ ਲੰਘਿਆ, ਉਹਨੇ ਤਾਂ ਸਰਕਾਰ ਨੂੰ ਸਿੱਧਾ ਬਣਾ ਰਿਹਾ।
ਵੋਟਾਂ ਵੇਲੇ ਤਾਂ ਕਦੇ ਨੂੰ ਬਾਪ ਕਹਿੰਦੇ, ਗੱਪ ਸੋਚ ਸਮਝ ਕੇ ਮਾਰੀਏ ਜੀ, ਵਾਰਸ਼ਾ ਨਾ ਕੁੱਟੀਏ ਮਾਸਟਰਾਂ ਨੂੰ। ਡਾਕਟਰ ਜੇਲਾਂ ਵਿੱਚ ਨਾ ਤਾੜੀਏ ਜੀ।
ਓਏ ਉਸ ਵੇਲੇ ਤਾਂ ਜੇ ਕੋਈ ਪਿੰਡ ਦਾ ਮੁੰਡਾ ਮਾਸਟਰ ਲੱਗਣ ਨੂੰ ਕਹਿੰਦਾ ਸੀ ਨਾ, ਤਾਂ ਸਿਆਣੇ ਬਜ਼ੁਰਗ ਉਹਨੂੰ ਰੋਕਦੇ ਸੀ।
ਨਾ ਰੋਕਦੇ ਕਿਉਂ ਸੀ?
ਆ ਕਹਿੰਦੇ ਕਾਕਾ ਤੂੰ ਕਿੱਥੋਂ ਮਾਸਟਰ ਲੱਗ ਜਾਏਗਾ, ਤੇਰੀ ਸਿਹਤ ਹੈ ਨੀ, ਔਰ ਤੂੰ ਕਿੱਥੋਂ ਮਟਕਾ ਚੌਂਕ ਚ ਧਰਨੇ ਦੇ ਕੇ ਡਾਂਗਾ ਖਾ ਲੇਗਾ।
ਭਰਾਵਾ
ਮੈਂ ਵੀ ਡਰਦਾ ਮਾਰਾ ਘਰੋਂ ਬਾਹਰ ਨੀ ਨਿਕਲਿਆ।
ਮੈਂ ਤੈਨੂੰ ਭਲਾ ਕਹਿੰਦਾ ਡਰ ਸੀ?
ਜਿਹੜੇ ਮੇਰੇ ਵਰਗੇ ਲੋਕਾਂ ਨੂੰ ਹਸਾਉਣ ਵਾਲੇ ਕਲਾਕਾਰਾਂ ਨੇ ਸਰਕਾਰ ਤੇ ਵਿਅੰਗ ਸੁੱਟੇ ਸੀ, ਇਹਨੂੰ ਪਤਾ ਯਾਰ ਸਰਕਾਰ ਨੇ ਕਿਵੇਂ ਚੰਡੀਗੜ੍ਹ ਦੀਆਂ ਸੜਕਾਂ ਤੇ ਲੰਮੇ ਪਾ ਪਾ ਕੇ ਕੁੱਟੇ ਸੀ।
ਤੁਹਾਡੀਆਂ ਕਰਤੂਤਾਂ ਦੇਖਦਾ ਮੈਂ ਬੜੇ ਚਿਰਾਂ ਤੋਂ ਚੁੱਪ ਆ। ਉਹ ਪੁੱਤ ਮੈਨੂੰ ਤਾਂ ਵੱਡੇ ਵੱਡੇ ਨੀ ਭੁੱਲੇ, ਮੈਂ ਫਿਲਮਾਂ ਵਾਲਾ ਜਾਗਰ ਸਿੰਘ ਝੂਠੇ ਕੁੱਟਾਂ।
ਹੁਣ ਯਾਰ ਮੇਰਾ ਜੀ ਕਰਦਾ ਨਾ ਆ ਲੋਕਾਂ ਨੂੰ ਹਸਾਉਣ ਦਾ ਕੰਮ ਛੱਡ ਕੇ ਮੈਂ ਵੀ ਗਾਉਣ ਲੱਗ ਜਾਂ, ਪੂਰੀ ਮਿਹਨਤ ਕਰਾਂ।
ਇਹਦਾ ਮਤਲਬ ਤੂੰ ਵੀ ਤਾਨਪੁਰੇ ਤੇ ਰਿਆਜ਼ ਕਰੇਂਗਾ?
ਓਏ ਤਾਨਪੁਰੇ ਤੇ ਰਿਆਜ਼ ਨਹੀਂ, ਮੈਂ ਮਿਹਨਤ ਕਰੂੰਗਾ ਵਾਲਾਂ ਤੇ, ਦਾੜੀ ਤੇ। ਓਏ ਅੱਜ ਕੱਲ ਕਲਾਕਾਰ ਬਣਨ ਵਾਸਤੇ ਨਾ ਗਾਉਣਾ ਬੇਸ਼ੱਕ ਨਾ ਆਉਂਦਾ ਹੋਵੇ,
ਪਰ ਦਾੜੀ ਏਦਾਂ ਹੋਣੀ ਚਾਹੀਦੀ ਆ ਜਿਵੇਂ ਕਿਸੇ ਨੇ ਜਵਾਕ ਦੀ ਥੋਡੀ ਦੇ ਉੱਤੇ ਸਾਗ ਦੀ ਬੁਰਕੀ ਪਾਈ ਹੁੰਦੀ ਆ।
ਓਏ ਵਾਲ ਵੀ ਏਦਾਂ ਹੋਣੇ ਚਾਹੀਦੇ ਆ ਜਿਵੇਂ ਕੰਬਾਈਨ ਦੀ ਵੱਡੀ ਕਣਕ ਨੂੰ ਅੱਗ ਲਾਈ ਹੁੰਦੀ ਆ।
ਕਈਆਂ ਨੇ ਵਾਲਾਂ ਨੂੰ ਰੰਗ ਬਿਰੰਗਾ ਜਿਹਾ ਕਰਕੇ ਨਸਾਂ 'ਚ ਵੱਡੀ ਸਾਰੀ ਮੁੰਦਰੀ ਪਸਾਈ ਹੁੰਦੀ ਆ,
ਔਰ ਕਈ ਤਾਂ ਪਤੰਦਰ ਵਾਲਾਂ ਨੂੰ ਗੰਢਾਂ ਜਿਹੀਆਂ ਦੇ ਕੇ ਐਂ ਖੜੇ ਜੇ ਕਰ ਲੈਂਦੇ ਆ ਜਿਵੇਂ ਜੱਟ ਨੇ ਖੇਤ ਦੀਆਂ ਵੱਟਾਂ 'ਤੇ ਲਸਣ ਲਾਈ ਹੁੰਦੀ ਆ।
ਔਰ ਪਹਿਲਾਂ ਗਾਇਕ ਗਾਉਂਦੇ ਸੀ, ਵਿੱਚ ਛੋਟਾ ਜਿਹਾ ਮਿਊਜ਼ਿਕ ਦਾ ਪੀਸ ਦਿੱਤਾ ਜਾਂਦਾ ਸੀ।
ਅੱਜ ਕੱਲ੍ਹ
ਓਏ ਅੱਜ ਕੱਲ੍ਹ ਤਾਂ ਸਿੱਧੀ ਡਬਲ ਰੋਟੀ ਦਿੰਦੇ ਆ, ਤੇ ਗਾਹਾਂ ਨੂੰ ਤਾਂ ਲੱਗਦਾ ਬਾਬੇ ਦਾ ਰੋਟ ਦਿਆ ਕਰਦੇ।
ਓਏ ਅੱਜ ਕੱਲ੍ਹ ਤਾਂ ਗਾਇਕੀ ਹੋਰ ਵੀ ਸੌਖੀ ਹੋ ਗਈ।
ਉਹ ਕਿਵੇਂ?
ਓਏ ਅੱਜ ਕੱਲ੍ਹ ਗਾਉਣਾ ਤਾਂ ਪ੍ਰਵੀਨ ਭਾਰਤਾ, ਸੁਰੇਸ਼ ਕੁਮਾਰੀ ਤੇ ਮਿਸ ਪੂਜਾ ਨਹੀਂ ਹੁੰਦਾ ਨਾ, ਗਾਇਕਾਂ ਦਾ ਤਾਂ ਐਵੇਂ ਨਾ ਚੱਲਦਾ।
ਸਹੀ ਗੱਲ ਹੈ ਯਾਰ, ਗਾਇਕ ਵਾਧੀ ਵਾਲੇ ਦੇ।
ਉਹ ਪੁੱਛਣਾ ਯਾਰ, ਜੇ ਆਹੀ ਹਾਲ ਰਿਹਾ ਨਾ, ਸਰਕਾਰ ਨੇ ਪੋਲੀਓ ਦੀਆਂ ਬੂੰਦਾਂ ਵਾਂਗੂ ਬੂੰਦਾਂ ਪਾ ਪਾ ਕੇ ਗਾਇਕੀ ਦੇ ਵਾਇਰਸ ਖਤਮ ਕਰ ਲਏ।
ਉਹ ਟੀਵੀ ਤੇ ਮਸ਼ਹੂਰੀ ਆਇਆ ਕਰੂਗੀ, ਆਪਣੇ ਇੱਕ ਦਿਨ ਤੋਂ ਲੈ ਕੇ 5 ਸਾਲਾਂ ਦੇ ਬੱਚੇ ਨੂੰ ਅੱਜ ਹੀ ਬੂੰਦਾ ਪਿਆਓ, ਕਿਉਂਕਿ ਜ਼ਿੰਦਗੀ ਬਹੁਤ ਕੀਮਤੀ ਹੈ, ਇਸ ਨੂੰ ਗਾਇਕੀ ਦੀ ਛੂਤ ਦੀ ਬਿਮਾਰੀ ਤੋਂ ਬਚਾਓ।
ਔਰ ਜਨਾਨੀਆਂ ਨੇ ਆਪਸ ਵਿੱਚ ਗੱਲਾਂ ਕਰਿਆ ਕਰਨੀਆਂ, ਭੈਣੇ ਮੈਂ ਤਾਂ ਆਪ ਕੱਪੜੇ ਨੂੰ ਬੂੰਦਾ ਪਿਆ ਕੇ ਲਿਆਈ ਸਾਂ।
ਭੈਣੇ ਕੌਲ ਨਾ ਕਰੀ, ਇੱਕੋ ਇੱਕ ਜਵਾਕ ਆ, ਪਿੱਛੋਂ ਕੁਛ ਨਹੀਂ ਬਣਦਾ।
ਸਾਡੀ ਤਾਂ ਪੁੱਛਰੋ ਜਾਏ ਵੱਡੀ ਦੀ, ਸੁੱਤੀ ਪਈ ਵੀ ਗਾਣੇ ਗਾਉਣੋਂ ਨਹੀਂ ਹਟਦੀ।
ਓਏ ਅੱਜ ਕੱਲ੍ਹ ਤਾਂ ਗੀਤ ਵੀ ਬਦਲ ਗਏ।
ਉਹ ਕਿਵੇਂ?
ਅੱਜ ਕੱਲ੍ਹ ਦੇ ਗੀਤ ਦੇਖ ਲਾ, ਕੱਲ੍ਹ ਦਾਤਨ ਕਰਦੀ ਦਾ ਨਲਕੇ ਤੇ ਡਿੱਗ ਪਿਆ ਦੰਦ ਮਿੱਤਰਾ, ਜਦੋਂ ਯਾਦ ਸੱਜਣਾ ਵੇ ਤੇਰੀ ਆਈ ਨਹਾਉਂਦੀ ਦੀ ਅੱਖ ਲੱਗ ਗਈ। ਤੂੰ ਮੇਰਾ ਪੁੱਛੋ ਵਾਲੇ ਚੌਂਕ 'ਚ ਡਾ ਦਿਲ ਤੋੜਤਾ, ਤੈਨੂੰ ਦਿੱਤਾ ਸੀ ਪਿਆਰ ਨਾਲ ਪੀਣ ਨੂੰ ਗੋਲੀ ਵਾਲਾ ਬੱਤਾ
ਮੋੜਤਾ। ਅੱਜ ਕੱਲ੍ਹ ਤਾਂ ਟੈਸਟਾਂ ਦੇ ਨਾਂ ਵੀ ਇਸ ਤਰ੍ਹਾਂ ਹੁੰਦੇ ਆ, ਜੁੱਤੀ ਨਾਲ ਜਰਾਬਾ, ਫੀਮ ਦੀ ਗੋਲੀ, ਚਾਹ ਦਾ ਟੱਬ,
ਬੀੜੀ ਦਾ ਮੰਡਲਾ,
ਜਰਦੇ ਦੀ ਪੁੜੀ।
ਓਏ ਅੱਗੇ ਜਾ ਕੇ ਤਾਂ ਇਹਨਾਂ ਗੀਤਾਂ ਦਾ ਬੱਚਿਆਂ ਦੀ ਪੜ੍ਹਾਈ ਤੇ ਵੀ ਅਸਰ ਹੋਣਾ।
ਬੱਚਿਆਂ ਦੀ ਪੜ੍ਹਾਈ ਤੇ ਕੀ ਅਸਰ ਹੋਣਾ?
ਮਾਸਟਰ ਨੇ ਸਕੂਲ 'ਚ ਪੜ੍ਹਾਇਆ ਕਰਨਾ, ਨਿਉਂਕੇ ਵੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ, ਇਸ ਗੀਤ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ।
ਉਹ ਬੱਚਿਆਂ ਨੇ ਉੱਤਰ ਦੇਣਾ, ਮਾਸਟਰ ਜੀ ਇਹ ਕਵੀ ਟੋਟਾ ਗੁਰਦਾਸ ਮਾਨ ਦੀ ਐਲਬਮ ਬਲੈਟਨ ਦੇ ਵਿੱਚੋਂ ਲਿਆ ਗਿਆ।
ਇਹਦੇ ਵਿੱਚ ਕਵੀ ਨੌਜਵਾਨਾਂ ਨੂੰ ਕਹਿੰਦਾ ਨਾ, ਓਏ ਨੌਜਵਾਨੋ, ਤੁਸੀਂ ਤਾਂ ਨਸ਼ੇ ਕਰਨ ਜੋਗੇ ਹੀ ਹੋ, ਦੇਸ਼ ਦੇ 90% ਜਿਹੜੇ ਲੀਡਰ ਆ ਬੁੱਢੇ ਆ ਤੇ ਅਜੇ ਤੱਕ ਵੀ ਭੰਗੜੇ ਪਾਉਂਦੇ ਆ ਜੀ।
ਇਹ ਗੀਤ ਤਾਂ ਇੱਕ ਮੈਂ ਵੀ ਲਿਖਿਆ, ਰੱਬਾ ਮਾਨ ਕਰੇ ਅਰਜੋਈ, ਚੱਜ ਦਾ ਗੀਤ ਮਿਲੇ ਜੇ ਕੋਈ,
ਵਿੱਚ ਭਰ ਦਿਓ ਆਪਦਾ ਨਾਂ ਹੋ ਦੁਨੀਆ ਵਾਲਿਓ, ਮਾਂ ਹੁੰਦੀ ਹੈ ਮਾਂ ਹੋ ਦੁਨੀਆ ਵਾਲਿਓ।
ਸਹੀ ਗੱਲ ਹੈ ਯਾਰ, ਮਨ ਗਾਇਕੀ ਤਾਂ ਪੈਸੇ ਵਾਲੇ ਬੰਦਿਆਂ ਦੀ ਰਹਿ ਗਈ।
ਓਏ ਬਿਲਕੁਲ ਠੀਕ, ਇੱਕ ਗਰੀਬ ਕਲਾਕਾਰ ਦੀ ਘਰਵਾਲੀ ਉਸਨੂੰ ਕੈਸਟ ਕਰਾਉਣ ਲਈ ਕਹਿੰਦੀ ਆ, ਉਹ ਵਿਚਾਰਾ ਆਪਦੇ ਘਰ ਦੀ ਗਰੀਬੀ ਗੀਤ ਰਾਹੀਂ ਇਸ ਤਰ੍ਹਾਂ ਦੱਸਦਾ।
ਗੀਤਕਾਰ ਲੱਖ ਮੰਗ ਕੇ ਬਹਿ ਗਿਆ ਨੀ, ਸੰਗੀਤਕਾਰ ਸੰਗੀਤ ਦਾ ਸਾਡੇ 3 ਲੱਖ ਕਹਿ ਗਿਆ ਨੀ। 10 ਗੀਤਾਂ ਦਾ ਗੀਤਕਾਰ ਲੱਖ ਮੰਗ ਕੇ ਬਹਿ ਗਿਆ ਨੀ, ਸੰਗੀਤਕਾਰ ਸੰਗੀਤ ਦਾ ਸਾਡੇ 3 ਲੱਖ ਕਹਿ ਗਿਆ ਨੀ। ਕੰਪਨੀ ਵਾਲਿਆਂ ਦਾ ਕੀ, ਕੰਪਨੀ ਵਾਲਿਆਂ ਦਾ ਕੀ, ਉਹਨਾਂ ਮੂੰਹੀ ਅੱਡ ਦੇਣਾ। ਬਜਟ ਹੋ ਗਏ ਮਹਿੰਗੇ ਹੁਣ ਤਾਂ ਗਾਉਣਾ ਹੀ ਛੱਡ ਦੇਣਾ ਨੀ, ਬਜਟ ਹੋ ਗਏ ਮਹਿੰਗੇ ਹੁਣ ਤਾਂ ਗਾਉਣਾ ਹੀ ਛੱਡ ਦੇਣਾ। ਚਰਖੇ ਵਾਲਿਆਂ ਨੇ ਤਾਂ ਸਿੰਗਰ ਖੂੰਜੇ ਲਾਤੇ ਨੀ, ਸਾਜੀ ਲਾਉਣ ਲੱਗ ਪਏ ਮਾਤਾ ਦੇ ਜਗਰਾਤੇ ਨੀ। ਐਡ ਚੈਨਲਾਂ ਦੇ ਖਰਚੇ, ਐਡ ਚੈਨਲਾਂ ਦੇ ਖਰਚੇ ਦਵਾਲਾ ਹੀ ਕੱਢ ਦੇਣਾ। ਬਜਟ ਹੋ ਗਏ ਮਹਿੰਗੇ ਹੁਣ ਤਾਂ ਗਾਉਣਾ ਹੀ ਛੱਡ ਦੇਣਾ ਨੀ, ਬਜਟ ਹੋ ਗਏ ਮਹਿੰਗੇ ਹੁਣ ਤਾਂ ਗਾਉਣਾ ਹੀ ਛੱਡ ਦੇਣਾ। ਸ਼ਰਮੇ ਨੇ ਪੈਸੇ ਦਾ ਤਾਂ ਹੁਣ ਸ਼ਰਮੇ ਨੇ ਜੂੜ ਹੀ ਵੱਢ ਦੇਣਾ। ਬਜਟ ਹੋ ਗਏ ਮਹਿੰਗੇ ਹੁਣ ਤਾਂ ਗਾਉਣਾ ਹੀ ਛੱਡ ਦੇਣਾ ਨੀ, ਬਜਟ ਹੋ ਗਏ ਮਹਿੰਗੇ ਹੁਣ ਤਾਂ ਗਾਉਣਾ ਹੀ ਛੱਡ ਦੇਣਾ।
ਬਾਲੀ ਦਾ ਕੰਮ ਪਾਣੀ ਦੇਣਾ ਪਰ ਮਸ਼ਕਾਂ ਪਾਵੇ, ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ।
ਓ ਯਾਰ ਮਾਨਾ, ਅੱਜ ਕੱਲ ਤਾਂ ਕਲਾਕਾਰੀ ਦਾ ਇੱਕ ਨਵਾਂ ਫੈਸ਼ਨ ਚੱਲਿਆ।
ਓਏ ਫੈਸ਼ਨ ਇੱਕ ਹੋਰ ਵੀ ਚੱਲਿਆ,
ਉਹ ਕਿਹੜਾ?
ਵਧਾਈਆਂ ਦੇਣ ਦਾ।
ਵਧਾਈਆਂ ਤਾਂ ਯਾਰ ਖਸਰੇ ਦਿੰਦੇ
ਆ। ਓਏ ਉਹ ਜਮਾਨਾ ਗਿਆ, ਅੱਜ ਕੱਲ ਤਾਂ ਲੋਕ ਵਧਾਈਆਂ ਦਿੰਦੇ ਆ।
ਲੋਕ ਵਧਾਈਆਂ ਦਿੰਦੇ ਆ?
ਉਹ ਤੂੰ ਵੱਡੇ ਵੱਡੇ ਪੋਸਟਰ ਤੇ ਬੈਨਰ ਨਹੀਂ ਦੇਖੇ
ਨਾ?
ਮੰਤਰੀ ਤਰਸਿੰਦਰ ਸਿੰਘ ਝੋਟੇ ਕੁੱਟ ਨੂੰ ਝੋਟੇ ਕੁੱਟਣ ਤੇ ਲੱਖ ਲੱਖ ਵਧਾਈ, ਮੰਤਰੀ ਰਣਧੀਰ ਸਿੰਘ ਸਕੂਟਰ ਕੁੱਟਣ ਨੂੰ ਸਕੂਟਰ ਦਾ ਡੰਡਾ ਡੁਕਣ ਤੇ ਲੱਖ ਲੱਖ ਵਧਾਈ, ਆ ਮੰਤਰੀ ਜੋਗਾ ਸਿੰਘ ਖੀਵਾ ਨੂੰ ਬਿਨਾਂ ਨਸ਼ਾ ਖਾਦੇ ਸੌਣ ਤੇ ਲੱਖ ਲੱਖ ਵਧਾਈ, ਸੁੱਤੇ ਪਏ ਨੂੰ ਨਵੀਨ ਸੁਪਨੇ ਆਉਣ ਤੇ ਲੱਖ ਲੱਖ ਵਧਾਈ, ਗਰੀਬਾਂ ਨੂੰ ਮਿੱਟੀ ਚ ਰੋਲਣ ਤੇ ਵਧਾਈ ਤੇ ਘਬਲਾ ਕਰਕੇ ਝੂਠ ਬੋਲਣ ਤੇ ਵਧਾਈ।
ਯਾਰ ਮਾਨਾ, ਇਹਨਾਂ ਵਧਾਈਆਂ ਦਾ ਕੋਈ ਫਾਇਦਾ ਵੀ ਹੁੰਦਾ?
ਉਹ ਫਾਇਦਾ ਕਿੱਥੇ,
ਇਹਦੇ ਨਾਲ ਤਾਂ ਵਧਾਈ ਸ਼ਬਦ ਦਾ ਅਪਮਾਨ ਹੁੰਦਾ ਤੇ ਦੇਸ਼ ਦਾ ਨੁਕਸਾਨ ਹੁੰਦਾ।
ਉਹ ਕਿਵੇਂ?
ਓਏ ਸਾਡੇ ਮੁਲਕ 'ਚ ਕਿੰਨੀਆਂ ਪਾਰਟੀਆਂ, ਕਿੰਨੇ ਝੰਡੇ ਛਪਦੇ ਆ, ਕਿੰਨੇ ਬੈਨਰ ਛਪਦੇ ਆ। ਇੱਕ ਪਾਸੇ ਸਾਡੇ ਮੁਲਕ ਦੇ ਵਿੱਚ ਕਿਸੇ ਕੋਲ ਤਨ ਢਕਣ ਨੂੰ ਕੱਪੜਾ ਨਹੀਂ, ਦੂਜੇ ਪਾਸੇ ਝੰਡਿਆਂ ਤੇ ਬੈਨਰਾਂ ਤੇ ਕਿੰਨਾ ਕੱਪੜਾ ਖਰਾਬ ਹੁੰਦਾ। ਓਏ ਜੇ ਕਿਤੇ ਮੇਰੇ ਵੱਸ ਦੀ ਗੱਲ ਹੋਵੇ ਨਾ, ਜੇ ਕਿਤੇ ਮੇਰਾ ਹੁਕਮ ਚੱਲਦਾ ਹੋਵੇ ਨਾ
ਯਾਰ, ਤੂੰ ਕੀ ਕਰਦੇ ਨਾ ਫਿਰ?
ਉਹ ਮੈਂ ਝੰਡਿਆਂ ਤੇ ਬੈਨਰਾਂ ਦਾ ਸਾਰਾ ਕੱਪੜਾ ਇਕੱਠਾ ਕਰਕੇ ਫਿਲਮੀ ਹੀਰੋਇਨਾਂ ਨੂੰ ਵੰਡ ਦਿਆਂ, ਸ਼ਾਇਦ ਵਿਚਾਰੀਆਂ ਦਾ ਨੰਗਾ ਤਨ ਢਕਿਆ ਜਾਵੇ। ਮੈਨੂੰ ਬੜਾ ਤਰਸ ਆਉਂਦਾ, ਇਹਨਾਂ ਦੀ ਦਿਨ ਰਾਤ ਦੀ ਕੀਤੀ ਮਿਹਨਤ ਦਾ ਮੁੱਲ ਨਹੀਂ ਮੁੜਦਾ। ਕਿੰਨੇ ਪੁੱਠੇ ਸਿੱਧੇ ਸੀਣ ਦਿੰਦੀਆਂ ਨੇ, ਫਿਰ ਵੀ ਤਨ ਢਕਣ ਜੋਗਾ ਕੱਪੜਾ ਨਹੀਂ ਜਾਂਦਾ।
ਓਏ ਯਾਰ, ਇਹਦਾ ਭਲਾ ਕੀ ਕਾਰਨ ਹੈ?
ਓਏ ਤਾਂ ਲੋਕਾਂ ਨੂੰ ਦੱਸ ਦੇਣਾ ਚਾਹੁੰਦੀਆਂ ਨੇ।
ਕੀ
ਕਹਿੰਦੀਆਂ? ਮਨੁੱਖ ਆਦਮ ਮਾਨ ਵੇਲੇ ਵੀ ਨੰਗਾ ਸੀ ਤੇ ਹੌਲੀ ਹੌਲੀ ਗਾਹਾਂ ਨੂੰ ਵੀ ਨੰਗਾ ਹੀ ਹੋ ਜਾਣਾ।
ਯਾਰ ਇਹ ਫਿਲਮੀ ਹੀਰੋਇਨਾਂ ਮਾਨਾ ਹੈ ਬੜੀਆ ਕਮਾਲ।
ਓਏ ਕਮਾਲ ਵਰਗੀ ਕਮਾਲ, ਇੱਕ ਹੀਰੋਇਨ ਦਾ ਅਖਬਾਰ ਦੇ ਵਿੱਚ ਬਿਆਨ ਆਇਆ।
ਉਹ ਕੀ?
ਉਹ ਕਹਿੰਦੀ ਮੈਂ ਆਪਦੀ ਮਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲ ਕੇ ਉਹੀ ਰੀਤ ਅੱਗੇ ਨਿਭਾਵਾਂਗੀ, ਨਾ ਹੀ ਮੇਰੀ ਮਾਂ ਨੇ ਵਿਆਹ ਕਰਾਇਆ ਨਾ ਹੀ ਮੈਂ ਕਰਾਵਾਂਗੀ।
ਮਤਲਬ ਯਾਰ ਪਰਦਾ ਘਟਦਾ ਜਾ ਰਿਹਾ ਹੈ।
ਹਾਂ, ਪਹਿਲਾਂ ਅਸੀਂ ਵੱਡੇ ਪਰਦੇ ਤੇ ਫਿਲਮਾਂ ਦੇਖਦੇ ਸੀ, ਅੱਜ ਕੱਲ੍ਹ ਛੋਟੇ ਪਰਦੇ ਤੇ ਦੇਖਦੇ ਹਾਂ।
ਓਏ ਯਾਰ, ਇਹਦਾ ਮਤਲਬ ਲੋਕਾਂ ਤੇ ਫਿਲਮਾਂ ਦਾ ਬੜਾ ਅਸਰ ਹੋਇਆ।
ਓਏ ਆਮ ਲੋਕਾਂ ਨੂੰ ਛੱਡ, ਫਿਲਮਾਂ ਦਾ ਤਾਂ ਡਾਕਟਰਾਂ ਤੇ ਵੀ ਬਹੁਤ ਅਸਰ ਹੋਇਆ। ਉਹ ਫਿਲਮਾਂ ਦੇ ਪਿਆਰ ਤੋਂ ਪ੍ਰਭਾਵਿਤ ਹੋ ਕੇ ਡਾਕਟਰ ਵੀ ਰੋਮਾਂਸ ਕਰਨ ਲੱਗ ਪਏ। ਇੱਕ ਪੇਂਡੂ ਡਾਕਟਰ ਤੇ ਉਹਦੀ ਪ੍ਰੇਮਿਕਾ ਆਪਣੀ ਲਵ ਸਟੋਰੀ ਦੇ ਵਿੱਚ ਦਵਾਈਆਂ ਦਾ ਇਸਤੇਮਾਲ ਇਸ ਤਰ੍ਹਾਂ ਕਰਦੇ ਹਨ। ਓਏ ਹੋਰ ਮੇਰੀ ਟੋਰੈਕਸ ਦੀ ਖੰਘ ਦੀ ਦਵਾਈ ਵਰਗੀ ਡੀ ਯਾਰ, ਇੱਥੋਂ ਬੜਾ ਮੈਂ ਆਏ ਹੋ ਜਾਣਾ ਜਿਵੇਂ ਪੀਲੀਆ ਹੋ ਕੇ ਹਟਿਆ ਹੋਵੇ।
ਹਾਏ ਮੇਰੇ ਫੈਂਸੀ ਦਿਲ ਵਰਗਿਆ ਦਿਲਦਾਰ, ਇੱਥੋਂ ਬਿਨਾਂ ਮੇਰਾ ਦਿਲ ਵੀ ਬੁਖਾਰ ਦੇ ਮਰੀਜ਼ ਦੀ ਨਬਜ਼ ਵਾਂਗੂ ਬੁੜਕਦਾ ਰਹਿੰਦਾ।
ਡੀ ਯਾਰ, ਦਿਲ ਤਾਂ ਮੇਰਾ ਵੀ ਚਤੋਂ ਬਾਹਰ ਤੈਨੂੰ ਸਟੈਥੋਸਕੋਪ ਵਾਂਗ ਗੱਲ ਨਾਲ ਲਾਈ ਰੱਖਣ ਨੂੰ ਕਰਦਾ।
ਪਰ ਲੋਕ ਤਾਂ ਜੈਲੋਸਿਲ ਦੀਆਂ ਗੋਲੀਆਂ ਚਿੱਟੇ ਚਿੱਟੇ ਆਨੇ ਕੱਢਦੇ ਰਹਿੰਦੇ ਨੇ। ਸਵੀਟ ਹਾਰਟ, ਤੁਸੀਂ ਤਾਂ ਐਫਰੈਕਸ ਦੀਆਂ ਗੋਲੀਆਂ ਵਾਂਗੂ ਜਮਾਂ ਹੀ ਮਿਲਣ ਹੱਥ।
ਕਿਵੇਂ ਮਿਲਾ? ਤੇਰੀ ਨਾਵਲ ਜੀਣ ਦੀ ਵੈਲ ਵਰਗੀ ਬੇਬੇ ਪੈਨਸਲੀਨ ਵਾਂਗੂ ਰਿਐਕਸ਼ਨ ਕਰਦੀ ਰਹਿੰਦੀ ਆ। ਕਿਤੇ ਉਹ ਨਾ ਹੋਵੇ ਮੈਨੂੰ ਕੈਲਸ਼ੀਅਮ ਦੀ ਡਬਲ ਡੋਜ ਦੇ ਕੇ ਸਾਰੀ ਗਰਮੀ ਜੀ ਲਾਉਣੀ ਪੈ ਗਈ।
ਫੇਰ ਤੇਰੇ ਬਾਪੂ ਦੀ ਹਰਬੋਲੈਕਸ ਵਰਗੀਆਂ ਖੁਸ਼ਕ ਜੀਆਂ ਗੱਲਾਂ ਸੁਣ ਕੇ ਮੈਨੂੰ ਨੋਵਾਟੈਲ ਖਾਣ ਲਈ ਮਜਬੂਰ ਹੋਣਾ ਪੈਂਦਾ।
ਅੱਜ ਜਿਹੜਾ ਤੇਰਾ ਹੈਰੀਬਿਊਨ ਦੇ ਇੰਜੈਕਸ਼ਨ ਵਰਗਾ ਭਰਾ ਨਾ, ਐਵੇਂ ਟਾਈਫਾਇਡ ਵਾਂਗੂ ਵਿਗੜਦਾ ਹੀ ਤੁਰਿਆ ਜਾਂਦਾ। ਮੈਨੂੰ ਇੱਕ ਗੱਲ ਸਮਝਾ ਦੇ ਕਿ ਮੈਂ ਵੀ ਸਪਲੋਕਸ 500 ਮਿੰਜੀ ਤੋਂ ਘੱਟ ਨਹੀਂ।
ਓਹੋ ਡਾਰਲਿੰਗ, ਜਦੋਂ ਵੀ ਮੈਂ ਤੁਹਾਤੋਂ ਵਧੀਆ ਕੰਪਨੀ ਦਾ ਪਿਆਰ ਮੰਗਦੀ ਹਾਂ, ਤੁਸੀਂ ਸਾਰਾ ਸਾਲਟ ਬਦਲ ਕੇ ਰੱਖ ਦਿੰਦੇ ਹੋ, ਅਤੇ ਜਦੋਂ ਮੈਂ ਤੁਹਾਤੋਂ ਟੋਰਸ ਕੰਪਨੀ ਦੀਆਂ ਦਵਾਈਆਂ ਵਰਗਾ ਪਿਆਰਾ ਪਿਆਰਾ ਦਿਲ ਮੰਗਦੀ ਹਾਂ, ਤਾਂ ਤੁਸੀਂ ਫੋਕੇ ਜਿਹੇ ਲਾਰਿਆਂ ਨਾਲ ਸਾਰ ਦਿੰਦੇ ਹੋ। ਨਾਲ ਤੁਹਾਨੂੰ ਚੰਗਾ ਭਲਾ ਪਤਾ ਹੈ ਕਿ ਵੈਲੀਅਮ 5 ਦੀ ਥਾਂ 'ਤੇ ਹੋਮੋਪੈਥਿਕ ਕੰਮ ਨਹੀਂ ਕਰਦੀ।
ਅਰੇ ਮੇਰੀ ਬੇਟਾ ਸੋਣ, ਐਨ ਦੇ ਆਈ ਡਰੋਪ ਵਰਗੀਆਂ ਅੱਖਾਂ ਵਾਲੀ ਇਹ ਕੁੜੀ ਹੈ। ਮੈਂ ਤੈਨੂੰ ਲੈਬੋਰਟਰੀ ਦੀ ਰਿਪੋਰਟ ਵਾਂਗੂ ਸਾਫ ਸਾਫ ਦੱਸ ਰਿਹਾ ਕਿ ਤੂੰ ਆਪਦੇ ਖੁਰਤ ਵਾਲੇ ਮੂੰਹ ਦੇ ਉੱਤੇ ਟਾਈਮ ਸਿਰ ਦਵਾਈ ਲਾ ਲਿਆ ਕਰ, ਨਹੀਂ ਤਾਂ ਗ੍ਰੈਸੋਵਿਨ 250 mg ਨੇ ਵੀ ਕੰਮ ਨਹੀਂ ਕਰਨਾ।
ਚਲੋ ਛੱਡੋ, ਤੁਹਾਨੂੰ ਪਤਾ ਕੱਲ ਜਦੋਂ ਮੈਂ ਆਪਣੀ ਬਾਂਹ ਤੇ ਫੋਰਟਵਿਨ ਦਾ ਇੰਜੈਕਸ਼ਨ ਲਗਾ ਰਹੀ ਸੀ ਤਾਂ ਅਚਾਨਕ ਤੁਹਾਡੀ ਯਾਦ ਆਈ ਤੇ ਨੀਡਲ ਮੇਰੇ ਹੱਥ ਤੇ ਵੱਜੀ ਤੇ ਮੈਂ ਕ੍ਰੋਮੋਸਟੇਟ ਦਾ ਇੰਜੈਕਸ਼ਨ ਲਗਾ ਕੇ ਮਸਾ ਮਸਾ ਖੂਨ ਰੋਕਿਆ ਤੇ ਪੇਨ ਕਿਲਰ ਖਾ ਕੇ ਸੁੱਕ ਦਾ ਸਾਹ ਲਿਆ।
ਤਾਂ ਹੀ ਤਾਂ ਮੈਂ ਤੈਨੂੰ ਕਹਿਣਾ, ਤੂੰ ਲੋਕਾਂ ਦੀਆਂ ਗੱਲਾਂ ਨਾ ਸੁਣਿਆ ਕਰ। ਲੋਕ ਤਾਂ ਜ਼ਖਮਾਂ ਤੇ ਸਪੈਟ ਲਾਉਂਦੇ ਹੀ ਰਹਿੰਦੇ ਆ, ਪਰ ਜਦੋਂ ਤੂੰ ਐਵੇਂ ਕਿਸੇ ਪਿੱਛੇ ਲੱਗ ਕੇ ਆ ਬੀਕੋ ਪਲੱਸ ਦੀ ਸਿਰਪ ਬਣ ਸਕਦੀ ਆ, ਤਾਂ ਮੈਨੂੰ ਵੀ ਬੀਡੈਕਸ ਫੋਲਡ ਦਾ ਕੈਪਸੂਲ ਬਣਨਾ ਪੈਂਦਾ। ਅਰੇ ਆਪਣੀ ਫੇਰ ਵਾਲੀਆਂ ਨਰਸਾਂ ਵਾਂਗੂ ਬਿਨਾਂ ਗੱਲ ਤੋਂ ਘਮੰਡ ਨਹੀਂ ਕਰੀਦਾ।
ਫਿਰ ਤੁਸੀਂ ਵੀ ਹੱਸ ਕੇ ਪੈਰਾਸਿਨ ਦੀਆਂ ਗੋਲੀਆਂ ਵਰਗੇ ਚਿੱਟੇ ਚਿੱਟੇ ਦੰਦਾਂ ਦਾ ਦਿਖਾਵਾ ਕਰਿਆ ਕਰੋ।
ਚੱਲ ਛੱਡ, ਆ ਹੁਣ ਮੈਂ ਫੋਨ ਕੱਟਣ ਲੱਗਿਆ, ਤੂੰ ਮੇਰਾ ਅਗਲਾ ਫੋਨ ਸੁਣਦੇ ਸਾਰ ਆਪਣੇ ਮੂੰਹ ਦੇ ਉੱਤੇ ਨੁਸਖਾਸ ਤੇ ਪੈਰਾਂ ਦੇ ਉੱਤੇ ਫੁੱਟ ਗਾਰਡ ਦੀ ਕਰੀਮ ਲਾ ਕੇ ਪਲੇਗ ਦੀ ਬਿਮਾਰੀ ਵਾਂਗੂ ਭੱਜੀ ਤੁਰੀ ਆਈ। ਮੈਂ ਤੈਨੂੰ ਉਡੀਕੂੰਗਾ ਬੱਤੀਆਂ ਵਾਲੇ ਚੌਂਕ ਤੋਂ ਪਾਰ, ਤੇਰਾ ਆਪਣਾ ਥਰਮਾਮੀਟਰ ਵਰਗਾ ਦਿਲਦਾਰ ਡਾਕਟਰ ਵਕੀਲਾ ਮਾਨ ਖੁਦ ਬਿਮਾਰ ਐਲਐਨ ਕੇ ਐਮਪੀ ਯਾਨੀ ਕਿ ਲੰਪ ਲੰਪ ਕੇ ਮੈਟ੍ਰਿਕ ਪਾਸ।
ਓਏ ਅੱਜ ਕੱਲ ਤਾਂ ਡਾਕਟਰ ਫਿਲਮਾਂ ਬਣਾਉਣ ਲੱਗ ਪਏ।
ਡਾਕਟਰ ਫਿਲਮਾਂ ਬਣਾਉਣ ਲੱਗ ਪਏ?
ਮੇਰੇ ਕੁਝ ਡਾਕਟਰ ਦੋਸਤਾਂ ਨੇ ਫਿਲਮ ਬਣਾਉਣ ਦੀ ਸੋਚੀ ਤੇ ਜਦੋਂ ਫਿਲਮ ਦਾ ਨਾਂ ਰੱਖਣ ਲੱਗੇ ਫਿਰ ਪੰਗਾ ਪੈ ਗਿਆ। ਫਿਰ ਉਹਨਾਂ ਮੈਨੂੰ ਪੁੱਛਿਆ ਵੀ ਫਿਲਮ ਦਾ ਨਾਂ ਕੀ ਰੱਖੀਏ।
ਫਿਰ ਤੂੰ ਕੀ ਦੱਸਿਆ?
ਮੈਂ ਇੱਕ ਛੱਡ ਗਣਾ ਤੇ ਵਾਧੂ ਨਾਂ, ਕਭੀ ਫਿਣਸੀ ਕਭੀ ਜ਼ਖਮ, ਹਮ ਬਲੱਡ ਦੇ ਚੁੱਕੇ ਹੈ ਸਨਮ, ਮੈਨੇ MBBS ਕਿਉਂ ਕੀਆ, ਅਬ ਤੁਹਾਰੇ ਹਵਾਲੇ ਸਟੈਥੋਸਕੋਪ ਸਾਥੀਓ। ਉਹ ਮੇਰੀਆਂ ਗੱਲਾਂ ਸੁਣ ਕੇ ਤਾਂ ਮੇਰੇ ਡਾਕਟਰ ਦੋਸਤ ਮੇਰੇ ਤੇ ਬਾਗੋ ਬਾਗ ਹੋ ਗਏ। ਕਹਿੰਦੇ ਸਾਡੀ ਐਡੀ ਵੱਡੀ ਸਮੱਸਿਆ ਕਰਤੀ ਤੂੰ ਆਸਾਨ, ਓਏ ਮੇਰੀ ਗੱਲ ਸੁਣ ਕੇ ਫਿਲਮਾਂ ਬਣਾਈਆਂ ਖਾਂਸੀ ਔਰ ਜ਼ੁਕਾਮ। ਉਦੋਂ ਬਾਅਦ ਇੱਕ ਨਹੀਂ ਫਿਰ ਫਿਲਮਾਂ ਬਣਾਈਆਂ ਜੋੜਾ।
ਉਹ ਕਿਹੜੀਆਂ ਕਿਹੜੀਆਂ?
ਬਾਂਹ ਤੇ ਪਲਾਸਟਰ ਤੇ ਗੋਡੇ ਤੇ ਫੋੜਾ। ਓਏ ਇਸ ਫਿਲਮ ਦਾ ਤਾਂ ਟਾਈਟਲ ਸੌਂਗ ਵੀ ਬਹੁਤ ਚੱਲਿਆ ਸੀ।
ਉਹ ਕਿਹੜਾ ਸੀ?
ਚੀਕਾਂ ਕਢਵਾਉਂਦਾ ਏ ਗੋਡੇ ਤੇ ਫੋੜਾ ਗੋਡੇ ਤੇ ਫੋੜਾ ਸਾਨੂੰ ਬੜਾ ਸਤਾਉਂਦਾ ਏ ਗੋਡੇ ਤੇ ਫੋੜਾ ਗੋਡੇ ਤੇ ਫੋੜਾ।
ਯਾਰ ਤੂੰ ਫੋੜੇ ਫਿੰਸੀਆਂ ਦੀ ਗੱਲ ਛੱਡ, ਮੈਨੂੰ ਐਂ ਦੱਸ ਵੀ ਆਪਣੇ ਮੁਲਕ 'ਚ ਤੇ ਬਾਹਰਲੇ ਮੁਲਕਾਂ 'ਚ ਕੀ ਫਰਕ ਹੈ?
ਓਏ ਬਾਹਰਲੇ ਮੁਲਕ ਦੇ ਲੋਕ ਚੰਦ ਤੇ ਚੜ੍ਹ ਕੇ ਸੂਰਜ ਦੇ ਚੜ੍ਹਨ ਵਾਲੀ ਪੌੜੀ ਵੱਲ ਦੇਖੀ ਜਾਂਦੇ ਆ।
ਆਪਣੇ ਮੁਲਕ 'ਚ?
ਆਪਣੇ ਮੁਲਕ 'ਚ ਥੱਲੇ ਖੜੇ ਅਜੇ ਤੱਕ ਵੀ ਚੰਦ ਤੇ ਸੂਰਜ ਨੂੰ ਮੱਥਾ ਟੇਕੀ ਜਾਂਦੇ ਆ। ਓਏ ਇੱਕ ਹੋਰ ਵੀ ਬੜਾ ਫਰਕ ਆ।
ਉਹ ਕਿਹੜਾ?
ਓਏ ਬਾਹਰਲੇ ਮੁਲਕਾਂ ਦੇ ਲੋਕ ਤਰੱਕੀ ਕਰਨ ਵਾਲੇ ਝੰਡੇ ਗੱਡੀ ਜਾਂਦੇ ਆ, ਤੇ ਸਾਡੇ ਮੁਲਕ 'ਚ ਅਜੇ ਤੱਕ ਵੀ ਪੁਲਿਸ ਵਾਲੇ ਗਰੀਬਾਂ ਦੇ ਰਿਕਸ਼ਿਆਂ ਦੇ ਟਾਇਰਾਂ 'ਚੋਂ ਹਵਾ ਕੱਢੀ ਜਾਂਦੇ ਆ।
ਓ ਯਾਰ ਆਪਣੇ ਮੁਲਕ 'ਚ ਤਾਂ ਰਾਜਨੀਤੀ ਵੜ ਗਈ।
ਓਏ ਰਾਜਨੀਤੀ ਵੀ ਬੜੀ ਅਜੀਬੋ ਗਰੀਬ। ਇੱਕ ਦਿਨ ਮੈਂ ਮੇਰੇ ਤਾਏ ਮਿੱਠੂ ਸਿਉ ਨੂੰ ਆਖਿਆ, ਆਹ ਕੰਮ ਤਾਂ ਮਨਮੋਹਨ ਸਿੰਘ ਜੀ ਕਰ ਸਕਦੇ ਆ।
ਫਿਰ ਤੇਰਾ ਤਾਇਆ ਕੀ ਕਹਿੰਦਾ?
ਤਾਇਆ ਕਹਿੰਦਾ ਮਨਮੋਹਨ ਸਿੰਘ ਕਿਹੜਾ ਬਾਦਲ ਸਾਹਿਬ ਨੇ। ਉਹ ਮੈਂ ਆਖਿਆ ਤਾਇਆ ਮਨਮੋਹਨ ਸਿੰਘ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਨੇ। ਮੇਰਾ ਤਾਇਆ ਕਹਿੰਦਾ ਯਾਰ ਤੂੰ ਵੀ ਕਮਲਾ ਹੀ ਆ।
ਆਹ ਕਿੱਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ। ਉਹ ਮਨਮੋਹਨ ਸਿੰਘ ਦੀ ਮਾੜੀ ਮੋਟੀ ਦਿੱਲੀ 'ਚ ਚੱਲਦੀ ਹੋਣੀ ਆ, ਬਾਦਲ ਸਾਹਿਬ ਨੂੰ ਪੂਰਾ ਪੰਜਾਬ ਜਾਊਗਾ।
ਫਿਰ ਤੇਰਾ ਤਾਇਆ ਤਾਂ ਬੜੀ ਜਾਣਕਾਰੀ ਰੱਖਦਾ।
ਉਹ ਇਹ ਕਿਹੜੀ ਜਾਣਕਾਰੀ ਆ, ਮੇਰਾ ਤਾਇਆ ਤਾਂ ਕਲਾਕਾਰਾਂ ਬਾਰੇ ਵੀ ਬਹੁਤ ਜਾਣਕਾਰੀ ਰੱਖਦਾ।
ਕਲਾਕਾਰਾਂ ਬਾਰੇ ਜਾਣਕਾਰੀ ਰੱਖਦਾ?
ਆਹੋ, ਇੱਕ ਦਿਨ ਮੈਨੂੰ ਕਹਿੰਦਾ ਜਿਹੜੀ ਕੁੜੀ ਟੈਲੀਵਿਜ਼ਨ ਤੇ ਸਾਰੇ ਕਲਾਕਾਰਾਂ ਨਾਲ ਹੀ ਗਾਈ ਜਾਂਦੀ ਆ, ਭਲਾ ਇਹਦਾ ਕੀ ਨਾਮ?
ਫਿਰ ਤੂੰ ਕੀ ਆਖਿਆ?
ਮੈਂ ਆਖਿਆ ਮਿਸ ਪੂਜਾ।
ਹੁਣ ਤੇਰਾ ਤਾਇਆ ਕੀ ਕਹਿੰਦਾ?
ਮੈਨੂੰ ਕਹਿੰਦਾ ਇਹ ਕੁੜੀ ਮਿਸ ਨਹੀਂ ਹੋ ਸਕਦੀ, ਉਹ ਮਿਸ ਤਾਂ ਉਹ ਹੁੰਦੀ ਆ ਜਿਹੜੀ ਜਮਾ ਹੀ ਨਾ ਚੱਲੇ, ਇਹਦਾ ਵਾਧੂ ਚੱਲੀ ਆ।
ਉਹ ਯਾਰ ਮੇਰਾ ਤਾਇਆ ਮੰਗਾ ਰਾਮ ਤੇ ਟੀਵੀ ਨੂੰ ਟੀਵੀ ਦੀ ਬਿਮਾਰੀ ਦੱਸਦਾ।
ਉਹ ਤੇਰਾ ਤਾਇਆ ਇਕੱਲਾ ਨਹੀਂ, ਸਾਰੇ ਬਜ਼ੁਰਗ ਹੀ ਟੀਵੀ ਨੂੰ ਟੀਵੀ ਦੀ ਬਿਮਾਰੀ ਦੱਸਦੇ ਆ। ਪਰ ਟੀਵੀ ਮਾੜਾ ਨਹੀਂ, ਮਾੜਾ ਉਹ ਆ ਜੋ ਟੀਵੀ ਤੇ ਦਿਖਾਇਆ ਜਾ ਰਿਹਾ। ਪੇਸ਼ ਆ ਉਹਦੇ ਬਾਰੇ ਬੋਲੀਆਂ ਦੀ ਇੱਕ ਝਲਕ।
ਬੇਟਾ ਚੌਧਰੀ ਰਹਿ ਗਿਆ ਕੱਲਾ ਪ੍ਰੇਰਨਾ ਕਰੇ ਨੀ ਆਉਂਦੀ ਆਪਣਾ ਨੀ ਘਰ ਵਸਿਆ ਲੋਕਾਂ ਦੇ ਤਲਾਕ ਕਰਾਉਂਦੀ ਆਪਣਾ ਨੀ ਘਰ ਵਸਿਆ ਲੋਕਾਂ ਦੇ ਤਲਾਕ ਕਰਾਉਂਦੀ ਆਪਣਾ ਨੀ ਘਰ ਵਸਿਆ
ਗੱਲ ਸੁਣ ਯਾਰ ਵਕੀਲਿਆ, ਆਪਾਂ ਗਾ ਵੀ ਲਿਆ, ਲੋਕਾਂ ਨੂੰ ਹਸਾ ਵੀ ਲਿਆ, ਨਾਲ ਲੋਕਾਂ ਨੂੰ ਬੋਲੀਆਂ ਵੀ ਸੁਣਾ ਤੀਆਂ, ਨਾਲ ਨਾਲ ਲੋਕਾਂ ਤੇ ਪੁੱਠੇ ਸਿੱਧੇ ਤਵੇ ਵੀ ਲਾ ਤੇ, ਭਲਾ ਜੇ ਲੋਕ ਗੁੱਸਾ ਮੰਨਗੇ ਫੇਰ।
ਓਏ ਆਪਾਂ ਮਾਫ਼ੀ ਮੰਗ ਲੈਂਦੇ ਹਾਂ ਸਾਰੇ ਦਰਸ਼ਕ ਸਰੋਤਿਆਂ ਨੂੰ, ਸਾਡੀ ਇਹ ਅਪੀਲ ਸਿਰਫ ਲੋਕਾਂ ਨੂੰ ਹਸਾਉਣ ਵਾਸਤੇ ਅਸੀਂ ਕਢਾਈ ਰੀਲ, ਹੱਸ ਖੇਡ ਕੇ ਅਸੀਂ ਤਾਂ ਯਾਰੋ ਰੋਟੀ ਬਸ ਕਮਾਉਂਦੇ ਹਾਂ, ਔਰ ਜੇ ਸੁਣ ਕੇ ਕਿਸੇ ਨੂੰ ਠੇਸ ਪਹੁੰਚੀ ਤਾਂ ਉਹਦੇ ਤੋਂ ਮਾਫ਼ੀ ਚਾਹੁੰਦੇ ਹਾਂ,
ਉਹਦੇ ਤੋਂ ਮਾਫ਼ੀ ਚਾਹੁੰਦੇ ਹਾਂ।